ਬਹਾਦਰ ਬਾਬਾ ਬਿਧੀ ਚੰਦ ਸਾਹਿਬ ਉਹਨਾਂ ਦੇ ਪਿਛਲੇ ਜੀਵਨ ਦੀ ਕੁਝ ਵਿਥਿਆ ਕੁਝ ਸਾਖੀਆਂ ਜੋ ਉਹਨਾਂ ਨੇ ਜੀਵਨ ਬਤੀਤ ਕੀਤਾ ਸੀ ਉਹਦੇ ਸੰਬੰਧ ਵਿੱਚ ਗੁਰੂ ਪਾਤਸ਼ਾਹ ਦੀ ਹਜ਼ੂਰੀ ਅੰਦਰ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ ਦੇ ਪੁੱਛਣ 'ਤੇ ਉਹਨਾਂ ਆਪਣੀ ਵਿਥਿਆ ਦੱਸੀ ਕਿ ਕਿਵੇਂ ਪਰਉਪਕਾਰ ਕਰਦਿਆਂ ਜੀਵਨ ਬੀਤਿਆ ਔਰ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕਰਕੇ ਮੇਰੇ ਮੱਥੇ ਦੇ ਜਿਹੜੇ ਮਾੜੇ ਭੈੜੇ ਲੇਖ ਸਨ ਚੋਰੀ ਆਦਿਕ ਕਰਨ ਦੇ ਉਹ ਸਾਰੇ ਲੇਖ ਕੱਟ ਦਿੱਤੇ ਔਰ ਸਤਿਗੁਰੂ ਜੀ ਨੇ ਮੈਨੂੰ ਆਪਣੀ ਸੇਵਾ ਵਿੱਚ ਲਾ ਲਿਆ ਔਰ ਮੇਰੇ 'ਤੇ ਅਪਾਰ ਬਖਸ਼ਿਸ਼ ਕੀਤੀ। ਇਹ ਸਾਰੀ ਵਿਥਿਆ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਦੱਸੀ ਹੈ, ਆਪ ਜੀ ਨੇ ਕੱਲ੍ਹ ਦੀ ਕਥਾ 'ਚ ਸੁਣਿਆ ਹੈ। ਇਸੇ ਤਰ੍ਹਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਗੁਰਸਿੱਖ 'ਤੇ ਵੱਡੀ ਬਖਸ਼ਿਸ਼ ਕੀਤੀ ਹੈ। ਆਓ ਉਸ ਮਹਾਨ ਗੁਰਸਿੱਖ ਦਾ ਜੀਵਨ ਸਰਵਣ ਕਰੀਏ, ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇੱਕ ਬਾਲੂ ਸਿੱਖ ਸੇਵਾ ਲਾਗਿਓ,
ਗੁਰੂ ਪਾਤਸ਼ਾਹ ਦੇ ਇੱਕ ਸੇਵਕ ਸਨ, ਇਹ ਬਾਬਾ ਅਲਮਸਤ ਜੀ ਦੇ ਭਰਾ ਸੀ। ਬਾਬਾ ਅਲਮਸਤ ਜੀ ਜਿਨ੍ਹਾਂ ਨੂੰ ਭਾਈ ਗੋਦੜੀਆ ਅਤੇ ਭਾਈ ਕਮਲੀਆ ਵੀ ਕਹਿੰਦੇ ਸਨ, ਬਾਬਾ ਸ਼੍ਰੀ ਚੰਦ ਜੀ ਦੀ ਬੜਾ ਲੰਮਾ ਸਮਾਂ ਇਹਨਾਂ ਨੇ ਸੇਵਾ ਕੀਤੀ ਔਰ ਗੁਰਦੁਆਰਾ ਨਾਨਕ ਮਤਾ ਸਾਹਿਬ UP ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਸੇਵਾ ਕਰਦੇ ਰਹੇ। ਛੇਵੇਂ ਪਾਤਸ਼ਾਹ ਵੀ ਇਹਨਾਂ 'ਤੇ ਬੜੀ ਭਾਰੀ ਬਖਸ਼ਿਸ਼ ਕਰਕੇ ਆਏ, ਉਹ ਪਿੱਛੇ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਤੋ ਬਾਬਾ ਅਲਮਸਤ ਜੀ ਦੇ ਭਰਾ ਸਨ ਭਾਈ ਬਾਲੂ ਜੀ, ਹਸਨਾ ਨਾਂ ਜਿਹੜਾ ਸੀ ਉਹ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ। ਤੋ ਬਹੁਤ ਹੀ ਆਤਮ ਗਿਆਨੀ ਬ੍ਰਹਮ ਗਿਆਨੀ ਗੁਰਸਿੱਖ ਹੋਏ ਭਾਈ ਬਾਲੂ ਜੀ, ਕਸ਼ਮੀਰ ਦੇ ਇਲਾਕੇ ਦੇ ਰਹਿਣ ਵਾਲੇ, ਉੱਥੋਂ ਦਾ ਇਹਨਾਂ ਦਾ ਜਨਮ ਸੀ ਬ੍ਰਾਹਮਣ ਪਰਿਵਾਰ 'ਚ। ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮ ਕੇ ਗੁਰੂ ਘਰ ਦੀ ਸਿੱਖੀ ਗ੍ਰਹਿਣ ਕੀਤੀ। ਤੋ ਮਹਾਰਾਜ ਜੀ ਦੇ ਬਹੁਤ ਹੀ ਪਿਆਰੇ ਪ੍ਰੇਮੀ ਸੇਵਕ ਨੇ ਭਾਈ ਬਾਲੂ ਜੀ।
ਪ੍ਰੇਮ ਪਾਈ ਪੰਕਜ ਕੇ ਪਾਗਿਓ,
ਸਤਿਗੁਰੂ ਜੀ ਦੇ ਪ੍ਰੇਮ 'ਚ ਭਿੱਜੇ ਹੋਏ, ਗੁਰੂ ਪਾਤਸ਼ਾਹ ਦੀ ਪ੍ਰੀਤ 'ਚ ਲੱਗ ਕੇ ਮਹਾਰਾਜ ਜੀ ਦੀ ਸੇਵਾ ਕਰਦੇ, ਕਿਉਂਕਿ ਸੇਵਾ ਕਰਨ ਦਾ ਭਾਵ ਤਾਂ ਹੀ ਹੈ ਜੇ ਪ੍ਰੇਮ ਨਾਲ ਕਰੀਏ। ਜਿਹਦੀ ਸੇਵਾ ਕਰ ਰਿਹਾ ਉਹਦੀ ਪ੍ਰੀਤ ਹੋਵੇ, ਹਿਰਦੇ 'ਚ ਉਹਦਾ ਪ੍ਰੇਮ ਹੋਵੇ। ਜੇ ਪ੍ਰੇਮ ਤੋਂ ਬਿਨਾਂ ਸੇਵਾ ਕਰੋਗੇ ਤਾਂ ਉਹ ਖਾਨਾ ਪੂਰਤੀ ਹੋਵੇਗੀ, ਪ੍ਰੇਮ ਦੇ ਸਹਿਤ ਸੇਵਾ ਕਰੋਗੇ ਤਾਂ ਉਹ ਭਗਤੀ ਬਣੇਗੀ। ਜੇ ਪ੍ਰੇਮ ਨਹੀਂ ਤਾਂ ਫਿਰ ਸੇਵਾ ਇਕੱਲੀ ਖਾਨਾ ਪੂਰਤੀ ਹੈ। ਤੋ ਭਾਈ ਬਾਲੂ ਜੀ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੀ ਸੇਵਾ ਕਰਦੇ ਨੇ, ਹਰ ਵੇਲੇ ਸਤਿਗੁਰਾਂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ।
ਜਬ ਗੁਰ ਚੜ ਕਰ ਕਿਤੋਂ ਸਿਧਾਵੇ,
ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਜਾਂਦੇ ਹੈ, ਸ਼ਿਕਾਰ ਖੇਡਣ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਨੇ, ਇੱਕ ਨਗਰ ਤੋਂ ਦੂਸਰੇ ਨਗਰ ਜਾਂਦੇ ਨੇ, ਜਦੋਂ ਮਹਾਰਾਜ ਜੀ ਘੋੜ ਸਵਾਰੀ ਕਰਦੇ ਘੋੜੇ ਤੇ ਚੜ ਕੇ ਜਾਂਦੇ ਹਨ,
ਅਗਰ ਤੁਰੰਗਮ ਦੌਰੇ ਉਹ ਜਾਵੇ,
ਭਾਈ ਬਾਲੂ ਜੀ ਮਹਾਰਾਜ ਜੀ ਦੇ ਘੋੜੇ ਦੇ ਅੱਗੇ ਅੱਗੇ ਦੌੜੇ ਜਾਂਦੇ ਸਨ। ਸਰੀਰ ਇੰਨਾ ਫੁਰਤੀਲਾ ਸੀ ਔਰ ਬਲ ਸੀ ਸਰੀਰ 'ਚ ਕਿ ਜਦੋਂ ਮਹਾਰਾਜ ਜੀ ਨੇ ਘੋੜੇ ਤੇ ਚੜ ਕੇ ਜਾਣਾ, ਇਹਨੇ ਘੋੜੇ ਦੇ ਅੱਗੇ ਅੱਗੇ ਦੌੜ ਕੇ ਜਾਣਾ ਬੜੇ ਚਾਅ ਨਾਲ।
ਖੇਦ ਨਮਾਨੇ ਦੂਰ ਸਿਧਾਰੇ,
ਜੇ ਮਹਾਰਾਜ ਜੀ ਨੇ 10 ਮੀਲ ਵੀ ਜਾਣਾ ਘੋੜੇ ਤੇ ਤਾਂ ਵੀ ਇਹਨੇ ਅੱਗੇ ਅੱਗੇ ਦੌੜ ਕੇ ਹੀ ਜਾਣਾ, ਖੇਦ ਨਹੀਂ ਸੀ ਮੰਨਦਾ, ਤਨ ਦੀ ਪ੍ਰਵਾਹ ਨਹੀਂ ਸੀ ਕਰਦਾ ਭਾਈ ਬਾਲੂ। ਲਗਾਤਾਰ ਨਿਰੰਤਰ ਜਿੰਨਾ ਚਿਰ ਮਹਾਰਾਜ ਜੀ ਨੇ ਘੋੜੇ ਤੇ ਚੜ ਕੇ ਜਾਣਾ, ਇਹਨੇ ਨਾਲ ਨਾਲ ਜਾਂ ਅੱਗੇ ਅੱਗੇ ਘੋੜੇ ਦੇ ਦੌੜਦਿਆਂ ਜਾਣਾ।
ਜਾਈ ਤਾਂ ਗੁਰ ਜਹਾਂ ਪਧਾਰੇ,
ਜਿੱਥੇ ਵੀ ਸਤਿਗੁਰੂ ਜੀ ਨੇ ਸਵਾਰ ਹੋ ਕੇ ਜਾਣਾ, ਜੇ ਸ਼ਿਕਾਰ ਤੇ ਜਾਣਾ, ਕਿਤੇ ਵੀ ਜਾਣਾ, ਭਾਈ ਬਾਲੂ ਜੀ ਨੇ ਨਾਲ ਨਾਲ ਹੀ ਦੌੜਦਿਆਂ ਜਾਣਾ, ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਨਾਲ ਅੱਗੇ ਪਹੁੰਚਣਾ।
ਸ਼੍ਰੀ ਹਰਗੋਬਿੰਦ ਕੋ ਮੁਖ ਹੀਰੇ,
ਤੇ ਭਾਈ ਬਾਲੂ ਜੀ ਦੇ ਅੰਦਰ ਇੰਨੀ ਪ੍ਰੀਤ ਆਉਣੀ ਕਿ ਦੌੜਦਿਆਂ ਦੌੜਦਿਆਂ ਮਹਾਰਾਜ ਜੀ ਦੇ ਮੁਖ ਵੱਲ ਵੇਖੀ ਜਾਣਾ, ਥੋੜਾ ਜਿਹਾ ਦੌੜਨਾ ਮਹਾਰਾਜ ਜੀ ਦੇ ਫਿਰ ਮੁਖ ਵੱਲ ਤੱਕਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਜੇ ਮੁਖਾਰ ਬਿੰਦ ਨੂੰ ਭਾਈ ਬਾਲੂ ਜੀ ਵੇਖਦੇ ਦਰਸ਼ਨ ਕਰਦੇ ਹਨ।
ਹਸੇ ਅਧਿਕ ਹੋਏ ਖੁਸ਼ੀ ਕਨੇਰੇ,
ਕਹਿੰਦੇ ਜਦੋਂ ਦਰਸ਼ਨ ਕਰਨੇ ਨੇ ਖਿੜ ਖਿੜ ਕੇ ਹੱਸ ਪੈਣਾ, ਇੰਨੀ ਖੁਸ਼ੀ ਹੋਣੀ ਕਿ ਮਹਾਰਾਜ ਜੀ ਦੇ ਦਰਸ਼ਨ ਕਰਕੇ ਨੇ ਹੱਸ ਪੈਣਾ। ਇਹ ਹਾਸੀ ਖਾਲਸਾ ਜੀ ਵਿਗਾਸ ਵਾਲੀ ਸੀ, ਖੇੜੇ ਵਾਲੀ ਸੀ, ਕਿਸੇ ਨੂੰ ਟਿੱਚਰ ਕਰਨ ਵਾਲੀ ਹਾਸੀ ਨਹੀਂ ਸੀ। ਮਹਾਰਾਜ ਜੀ ਦੇ ਦਰਸ਼ਨ ਕਰਕੇ ਭਾਈ ਬਾਲੂ ਨੇ ਖੇੜ ਖੇੜ ਕੇ ਹੱਸਣ ਲੱਗ ਪੈਣਾ।
ਬੈਠਤ ਚਲਤ ਸੁਮੁਖ ਜਬ ਹੋਏ,
ਜਦੋਂ ਮਹਾਰਾਜ ਜੀ ਨੇ ਬੈਠਣਾ ਸਜਣਾ ਤਾਂ ਵੀ ਇਹਨੇ ਸਤਿਗੁਰਾਂ ਦੇ ਸਨਮੁਖ ਬਹਿ ਜਾਣਾ ਜਾਂ ਸਤਿਗੁਰਾਂ ਦੇ ਸਾਹਮਣੇ ਖਲੋ ਜਾਣਾ ਤੇ ਗੁਰੂ ਪਾਤਸ਼ਾਹ ਜੀ ਦੀ ਮੂਰਤ ਦੇ ਦਰਸ਼ਨ ਕਰੀ ਜਾਣੇ, ਨਾਲੇ ਮੁਸਕਰਾਈ ਜਾਣਾ, ਖਿੜੀ ਜਾਣਾ।
ਹਸੀ ਬਦਨ ਤੇ ਹਰਖਤ ਸੋਏ,
ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਵਾਰੀ ਭਾਈ ਬਾਲੂ ਵੱਲ ਤੱਕਣਾ ਤੇ ਸਤਿਗੁਰਾਂ ਵੀ ਹੱਸ ਪੈਣਾ, ਮਹਾਰਾਜ ਜੀ ਨੇ ਵੀ ਮੁਸਕਰਾ ਪੈਣਾ, ਸਤਿਗੁਰਾਂ ਨੂੰ ਮੁਸਕਰਾਉਂਦਿਆਂ ਵੇਖ ਕੇ ਨੇ ਹੋਰ ਜ਼ਿਆਦਾ ਖੇੜੇ ਚ ਖਿੜ ਜਾਣਾ।
ਧਰਿਓ ਨਾਮ ਤਬ ਗੁਰ ਨਿਜ ਰਸਨਾ,
ਹਰ ਵੇਲੇ ਹੱਸਦਾ ਰਹਿਣਾ, ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਿਹਰਾ ਖਿੜਿਆ ਹੀ ਰਹਿਣਾ ਇਹਦਾ। ਤੋ ਮਹਾਰਾਜ ਜੀ ਨੇ ਇਹਦਾ ਨਾਂ ਰੱਖ ਦਿੱਤਾ ਭਾਈ ਬਾਲੂ ਹਸਨਾ, ਕਿਉਂਕਿ ਹੱਸੀ ਜਾਂਦਾ ਸੀ ਹਰ ਵੇਲੇ, ਹਰ ਵੇਲੇ ਚਿਹਰਾ ਖਿੜਿਆ ਰਹਿੰਦਾ ਸੀ। ਤੋ ਗੁਰੂ ਪਾਤਸ਼ਾਹ ਜੀ ਨੇ ਨਾਮਕਰਨ ਕਰ ਦਿੱਤਾ, ਨਾਂ ਰੱਖਿਆ, ਕਹਿੰਦੇ ਇਹ ਤਾਂ ਸਾਡਾ ਹੱਸਣਾ ਹੈ, ਭਾਈ ਬਾਲੂ ਹਸਨਾ ਹੈ।
ਪਯੋ ਆਜ ਤੇ ਬਾਲੂ ਹਸਨਾ,
ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਅੱਜ ਤੋਂ ਬਾਅਦ ਤੂੰ ਭਾਈ ਬਾਲੂ ਹਸਨਾ ਪ੍ਰਸਿੱਧ ਹੋਵੇਂਗਾ ਪੰਥ ਚ, ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ, ਗੁਰੂ ਘਰ ਵਿੱਚ ਤੁਹਾਡਾ ਨਾਮ ਭਾਈ ਬਾਲੂ ਹਸਨਾ ਕਰਕੇ ਪ੍ਰਗਟ ਹੋਵੇਗਾ, ਪ੍ਰਸਿੱਧ ਹੋਵੇਗਾ।
ਤਿਸ ਦਿਨ ਤੇ ਤਿਸ ਕੋ ਗੁਰ ਕਹੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਹੁਕਮ ਕੀਤਾ,
ਅਬ ਗੁਰ ਦਿੱਤੇ ਕੇ ਸੰਗ ਰਹੋ,
ਕਹਿਣ ਲੱਗੇ ਭਾਈ ਬਾਲੂ ਹਸਨਾ ਜੀ ਹੁਣ ਏਦਾਂ ਕਰੋ, ਅੱਜ ਤੋਂ ਬਾਅਦ ਤੁਸੀਂ ਬਾਬਾ ਗੁਰਦਿੱਤਾ ਜੀ ਦੀ ਸੇਵਾ ਚ ਰਹਿਣਾ, ਸਾਡੀ ਸੇਵਾ ਵਿੱਚ ਤੁਹਾਡੀ ਸੇਵਾ ਸੰਪੂਰਨ ਹੋ ਗਈ ਹੈ, ਤੇ ਅੱਜ ਤੋਂ ਬਾਅਦ ਤੁਸੀਂ ਬਾਬਾ ਗੁਰਦਿੱਤਾ ਜੀ ਦੀ ਸੇਵਾਦਾਰੀ ਚ ਰਹਿਣਾ। ਬਾਬਾ ਗੁਰਦਿੱਤਾ ਜੀ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਵਿੱਚ ਤੁਸੀਂ ਰਹਿਣਾ, ਬਾਬਾ ਗੁਰਦਿੱਤਾ ਜੀ ਦੇ ਨਾਲ ਰਹਿਣਾ, ਜਿੱਥੇ ਉਹ ਜਾਣ ਉਹਨਾਂ ਦੇ ਨਾਲ ਉਹਨਾਂ ਦੀ ਸੇਵਾ ਕਰਨੀ ਹੈ।
ਮਾਨਿਓ ਬਾਕ ਪ੍ਰੇਮ ਮਨ ਰੰਗ,
ਭਾਈ ਬਾਲੂ ਜੀ ਨੇ ਹੱਥ ਜੋੜ ਕੇ ਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਕੇ ਆਖਿਆ, ਮਹਾਰਾਜ ਸਤ ਬਚਨ, ਜਿੱਥੇ ਆਪ ਜੀ ਦਾ ਹੁਕਮ ਹੋਵੇ ਮੈਂ ਉੱਥੇ ਹੀ ਜਾਵਾਂਗਾ। ਇਹ ਬਚਨ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਵੀ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਤੁਸੀਂ ਆਪਣੇ ਨਾਲ ਰੱਖਣਾ। ਤੋ ਭਾਈ ਬਾਲੂ ਹਸਨਾ ਜੀ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ।
ਰਹਿਣ ਲੱਗਿਓ ਗੁਰ ਨੰਦਨ ਸੰਗ,
ਗੁਰੂ ਨੰਦਨ ਯਾਨੀ ਕਿ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੀ ਸੰਗਤ ਵਿੱਚ ਭਾਈ ਬਾਲੂ ਹਸਨਾ ਜੀ ਰਹਿਣ ਲੱਗ ਪਏ, ਉਹਨਾਂ ਦੀ ਸੇਵਾ ਵਿੱਚ ਰਹਿਣ ਲੱਗ ਪਏ।
ਚੜੇ ਵੈਰ ਤਬ ਆਗੇ ਤਾਵੇ,
ਬਾਬਾ ਗੁਰਦਿੱਤਾ ਜੀ ਜਦੋਂ ਘੋੜੇ ਤੇ ਚੜ ਕੇ ਜਾਂਦੇ ਉਸੇ ਤਰ੍ਹਾਂ ਬਾਲੂ ਹਸਨਾ ਜਿਵੇਂ ਛੇਵੇਂ ਪਾਤਸ਼ਾਹ ਦੇ ਸਾਹਮਣੇ ਘੋੜੇ ਦੇ ਦੌੜਦਾ ਜਾਂਦਾ ਸੀ, ਹੁਣ ਬਾਬਾ ਗੁਰਦਿੱਤਾ ਜੀ ਦੇ ਘੋੜੇ ਦੇ ਸਨਮੁਖ ਭਾਈ ਬਾਲੂ ਹਸਨਾ ਜੀ ਦੌੜਦੇ ਜਾਂਦੇ ਹਨ।
ਜੇ ਪਹੁੰਚੇ ਚੱਲ ਤਾਂ ਸਿਧਾਵੇਂ,
ਜਿੱਥੇ ਬਾਬਾ ਗੁਰਦਿੱਤਾ ਜੀ ਜਾਂਦੇ ਨੇ ਉੱਥੇ ਹੀ ਭਾਈ ਬਾਲੂ ਹਸਨਾ ਜੀ ਨਾਲ ਨਾਲ ਹੀ ਜਾਂਦੇ ਹਨ।
ਇੱਕ ਦਿਨ ਸ਼੍ਰੀ ਗੁਰਦਿੱਤਾ ਗਏ,
ਕਹਿੰਦੇ ਇੱਕ ਦਿਨ ਦੀ ਬਾਤ ਹੈ ਕਿ ਬਾਬਾ ਗੁਰਦਿੱਤਾ ਸਾਹਿਬ ਜੀ ਸ਼ਿਕਾਰ ਖੇਡਣ ਗਏ, ਬਾਬਾ ਜੀ ਵੀ ਸ਼ਿਕਾਰ ਖੇਡਦੇ ਸੀ ਬਾਬਾ ਗੁਰਦਿੱਤਾ ਜੀ, ਕਹਿੰਦੇ ਸ਼ਿਕਾਰ ਖੇਡਣ ਵਾਸਤੇ ਚੱਲ ਕੇ ਗਏ।
ਬਨ ਅਖੀਰ ਕੋ ਖੇਲਤ ਪਏ,
ਜੰਗਲ ਵਿੱਚ ਬਹੁਤ ਸਾਰੇ ਜੀਵਾਂ ਦਾ ਸ਼ਿਕਾਰ ਖੇਡਣ ਵਾਸਤੇ ਚਲੇ ਗਏ।
ਨਿਕਸਿਓ ਸ਼ੂਕਰ ਚਲਿਓ ਪਲਾਈ,
ਜੰਗਲ ਦਾ ਇੱਕ ਜੰਗਲੀ ਸੂਰ ਉਹ ਬਾਬਾ ਗੁਰਦਿੱਤਾ ਜੀ ਦੀਆਂ ਅੱਖਾਂ ਦੇ ਸਾਹਮਣੇ ਨਿਕਲਿਆ, ਜੰਗਲੀ ਸੂਰ ਦਾ ਸ਼ਿਕਾਰ ਪੁਰਾਤਨ ਸਿੰਘ ਕਰਦੇ ਰਹੇ ਹੈ। ਤੋ ਜੰਗਲੀ ਸੂਰ ਦਾ ਸ਼ਿਕਾਰ ਕਰਨ ਵਾਸਤੇ ਬਾਬਾ ਗੁਰਦਿੱਤਾ ਜੀ ਨੇ ਆਪਣਾ ਘੋੜਾ ਉਹਦੇ ਮਗਰ ਦੌੜਾਇਆ।
ਗੁਰਸੁੱਤ ਦੇਖ ਤੁਰੰਗ ਤਵਾਈ।
ਸੂਰ ਬੜਾ ਤੇਜ਼ ਦੌੜਦਾ, ਜਿਹੜਾ ਜੰਗਲੀ ਸੂਰ ਹੁੰਦਾ ਬਹੁਤ ਜ਼ਿਆਦਾ ਤੇਜ਼ੀ ਨਾਲ ਦੌੜਦਾ। ਉਹ ਜਦੋਂ ਤੇਜ਼ੀ ਨਾਲ ਦੌੜਿਆ ਤੇ ਬਾਬਾ ਜੀ ਨੇ ਆਪਣੇ ਘੋੜੇ ਦੀ ਵੀ ਸਪੀਡ ਕਰਾ ਦਿੱਤੀ, ਉਹਦੇ ਪਿੱਛੇ ਦੌੜ ਲਵਾ ਦਿੱਤੀ।
ਗਏ ਦੂਰ ਲੋ ਸਭ ਹਟ ਰਹੇ।
ਬਾਬਾ ਜੀ ਦਾ ਘੋੜਾ ਇੰਨੀ ਤੇਜ਼ੀ ਨਾਲ ਗਿਆ ਵੀ ਜਿਹੜੇ ਬਾਕੀ ਨਾਲ ਦੇ ਸਿਪਾਹੀ ਸੇਵਾਦਾਰ ਸੀ ਉਹ ਪਿੱਛੇ ਰਹਿ ਗਏ ਸਾਰੇ। ਬਾਬਾ ਗੁਰਦਿੱਤਾ ਜੀ ਇਕੱਲੇ ਹੀ ਘੋੜੇ ਤੇ ਚੜੇ ਤੇ ਸੂਰ ਦੇ ਪਿੱਛੇ ਪਿੱਛੇ ਉਹਦਾ ਸ਼ਿਕਾਰ ਖੇਡਣ ਲਈ ਚਲੇ ਗਏ।
ਪਹੁੰਚੇ ਉਗੇ ਉਹਨਾਂ ਸ਼ਰਮ ਕੋ ਲਏ।
ਨਾਲ ਦੇ ਸਾਥੀ ਜਾ ਨਹੀਂ ਸਕੇ ਬਾਬਾ ਗੁਰਦਿੱਤਾ ਜੀ ਦੇ, ਕਿਉਂਕਿ ਥੱਕ ਗਏ। ਇੰਨੀ ਜ਼ਿਆਦਾ ਦੂਰ ਤੱਕ ਗਏ ਬਾਬਾ ਗੁਰਦਿੱਤਾ ਜੀ ਘੋੜੇ ਦੀ ਦੌੜ ਕਰਾ ਕੇ, ਵੀ ਬਾਕੀ ਜਿਹੜੇ ਨਾਲ ਦੇ ਸੇਵਾਦਾਰ ਜਾਂ ਸਿਪਾਹੀ ਸਨ ਉਹ ਸਭ ਪਿੱਛੇ ਰਹਿ ਗਏ। ਉਹਨਾਂ ਨੇ ਆਪਣੀਆਂ ਸਵਾਰੀਆਂ ਹੋਲੀਆਂ ਕਰ ਲਈਆਂ, ਕਈ ਪੈਦਲ ਸੀ, ਉਹ ਥੱਕ ਗਏ ਤੇ ਪਿੱਛੇ ਹੀ ਰੁਕ ਗਏ।
ਇੱਕ ਬਾਲੂ ਹਸਨਾ ਤੈ ਗਏ।
ਪਰ ਭਾਈ ਬਾਲੂ ਹਸਨਾ ਨਹੀਂ ਮੁੜਿਆ, ਉਹ ਨਾਲ ਹੀ ਦੌੜਿਆ ਗਿਆ। ਸਾਹ ਸਾਹ ਹੋਇਆ ਪਰ ਉਹਨੇ ਬਾਬਾ ਗੁਰਦਿੱਤਾ ਜੀ ਦਾ ਸੰਗ ਨਹੀਂ ਛੱਡਿਆ। ਬਾਬਾ ਜੀ ਇਕੱਲੇ ਤੇ ਨਾਲ ਭਾਈ ਬਾਲੂ ਹਸਨਾ ਵੀ ਦੌੜ ਕੇ ਨਾਲ ਜਾ ਰਲਿਆ।
ਸਤਿਗੁਰ ਨੰਦ ਬਿਲੋਕਤ ਪਇਓ।
ਜਦੋਂ ਬਾਬਾ ਗੁਰਦਿੱਤਾ ਜੀ ਨੇ ਭਾਈ ਬਾਲੂ ਹਸਨੇ ਨੂੰ ਵੇਖਿਆ ਵੀ ਇਹਨੇ ਸਾਡਾ ਸਾਥ ਨਹੀਂ ਛੱਡਿਆ, ਬਾਕੀ ਸਾਰੇ ਸਾਥ ਛੱਡ ਕੇ ਪਿੱਛੇ ਰਹਿ ਗਏ ਨੇ, ਪਿੱਛੇ ਚਲੇ ਗਏ ਨੇ। ਹਾਲਾਂਕਿ ਉਹਨਾਂ ਦਾ ਹੱਕ ਇਹ ਬਣਦਾ ਸੀ ਕਿ ਜੇ ਅਸੀਂ ਆਏ ਹਾਂ ਸਾਰੇ ਨਾਲ ਆਉਂਦੇ ਸਾਡੇ ਇੱਥੇ ਤਾਂ ਹੀ ਮਰਿਆਦਾ ਤਾਂ ਇਹ ਸੀ, ਪਰ ਉਹਨਾਂ ਨੂੰ ਆਪਣੇ ਸਰੀਰ ਪਿਆਰੇ, ਉਹ ਨਹੀਂ ਆਏ ਅੱਗੇ ਤਾਂ ਹੀ। ਪਰ ਆਹ ਇੱਕ ਸਿੱਖ ਹੈ ਭਾਈ ਬਾਲੂ ਹਸਨਾ, ਇਹ ਸਾਡੇ ਤਾਂ ਹੀ ਇਕੱਲਾ ਨਾਲ ਆਇਆ। ਇਹ ਵੇਖ ਕੇ ਬਾਬਾ ਗੁਰਦਿੱਤਾ ਜੀ ਬਹੁਤ ਪ੍ਰਸੰਨ ਹੋਏ। ਭਾਈ ਬਾਲੂ ਹਸਨੇ ਦੀ ਇਹ ਬੜੀ ਵੱਡੀ ਘਾਲਣਾ ਸੀ, ਘਾਲਣਾ ਵੇਖ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਅਧਿਕ ਜਾਨ ਸੇਵਾ ਹਰ ਖਾਏ।
ਮਹਾਰਾਜ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਇਹਨਾਂ ਦੀ ਅਧਿਕ ਸੇਵਾ ਜਾਣ ਕੇ, ਵੀ ਬੜੀ ਵੱਡੀ ਸੇਵਾ ਸੀ ਵੀ ਦੌੜ ਕੇ ਆਉਣਾ ਨਾਲ ਘੋੜੇ ਦੇ ਨਾਲ ਬਰਾਬਰ ਦੌੜ ਕੇ ਆਉਣਾ ਕੋਈ ਸੌਖਾ ਕੰਮ ਨਹੀਂ ਸੀ, ਫਿਰ ਬੜੀ ਦੂਰ ਤੱਕ ਦੌੜ ਕੇ ਆਏ ਨੇ ਨਾਲ, ਤੋ ਬਹੁਤ ਜ਼ਿਆਦਾ ਅਧਿਕ ਸੇਵਾ ਵੇਖ ਕੇ ਭਾਈ ਬਾਲੂ ਹਸਨੇ ਦੀ। ਬਾਬਾ ਗੁਰਦਿੱਤਾ ਜੀ ਮਹਾਂਪੁਰਖ, ਦਿਆਲੂ ਮਹਾਂਪੁਰਖ ਹੁੰਦੇ ਹੈ, ਉਹ ਬੜੀ ਦਇਆ ਕੀਤੀ, ਉਹਨਾਂ ਨੇ ਬੜਾ ਰਹਿਮ ਕੀਤਾ।
ਟੋਪੀ ਬਖਸ਼ ਦਈ ਤਿਸ ਥਾਏ।
ਭਾਈ ਬਾਲੂ ਹਸਨੇ ਨੂੰ ਉਸੇ ਜਗ੍ਹਾ ਤੇ ਇੱਕ ਉੱਨ ਦੀ ਬਣੀ ਹੋਈ ਟੋਪੀ, ਜਿਹੜੀ ਉਦਾਸੀ ਸੰਪਰਦਾਏ ਖਾਲਸਾ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਤੋਂ ਚੱਲੀ ਹੈ, ਉਹਦੇ ਦੂਸਰੇ ਮੁਖੀ ਬਾਬਾ ਗੁਰਦਿੱਤਾ ਸਾਹਿਬ ਜੀ ਸਨ। ਤੋ ਬਾਬਾ ਗੁਰਦਿੱਤਾ ਜੀ ਉਦਾਸੀ ਸੰਪਰਦਾਏ ਵਿੱਚ ਸੇਲੀ ਤੇ ਟੋਪੀ ਦੀ ਮਰਿਆਦਾ ਹੈ, ਪੰਜਵੇਂ ਪਾਤਸ਼ਾਹ ਤੱਕ ਗੁਰੂ ਘਰ ਵਿੱਚ ਸੇਲੀ ਟੋਪੀ ਦਿੰਦੇ ਰਹੇ, ਛੇਵੇਂ ਪਾਤਸ਼ਾਹ ਨੇ ਤਲਵਾਰਾਂ ਧਾਰਨ ਕੀਤੀਆਂ ਸੀ। ਤੋ ਉਦਾਸੀ ਸਿਰ ਦੇ ਉੱਤੇ ਇੱਕ ਉੱਚੀ ਜਿਹੀ ਉੱਨ ਦੀ ਟੋਪੀ ਵੀ ਧਾਰਦੇ ਹੁੰਦੇ ਆ। ਤੋ ਉਸ ਵੇਲੇ ਬਾਬਾ ਗੁਰਦਿੱਤਾ ਜੀ ਬਹੁਤ ਪ੍ਰਸੰਨ ਹੋਏ ਤੇ ਜਿਹੜੇ ਉਦਾਸੀਆਂ ਦੇ ਚਾਰ ਧੂਣੇ ਸਥਾਪਿਤ ਕੀਤੇ ਉਹਨਾਂ ਚੋਂ ਇੱਕ ਧੂਣੇ ਦਾ ਮੁਖੀ ਆਪਣੀ ਟੋਪੀ ਭਾਈ ਬਾਲੂ ਹਸਨੇ ਦੇ ਸੀਸ ਤੇ ਸਜਾ ਕੇ ਉਹਨਾਂ ਨੂੰ ਇੱਕ ਧੂਣੇ ਦਾ ਮੁਖੀ ਬਣਾਇਆ। ਚਾਰ ਧੂਣੇ ਮੈਂ ਕੱਲ ਵੀ ਦੱਸੇ ਸਨ ਕਿ ਇੱਕ ਧੂਣੇ ਦਾ ਮੁਖੀ ਭਾਈ ਬਾਲੂ ਹਸਨਾ ਜੀ ਨੂੰ ਬਣਾਇਆ ਬਾਬਾ ਗੁਰਦਿੱਤਾ ਜੀ ਨੇ, ਦੂਸਰੇ ਧੂਣੇ ਦਾ ਮੁਖੀ ਬਾਬਾ ਅਲਮਸਤ ਜੀ ਨੂੰ ਬਣਾਇਆ, ਔਰ ਤੀਸਰੇ ਧੂਣੇ ਦਾ ਮੁਖੀ ਬਾਬਾ ਫੂਲ ਸ਼ਾਹ ਜੀ ਨੂੰ, ਔਰ ਚੌਥੇ ਧੂਣੇ ਦਾ ਮੁਖੀ ਭਾਈ ਗਯੰਦ ਸ਼ਾਹ ਜੀ ਨੂੰ ਬਣਾਇਆ। ਇਹ ਚਾਰ ਧੂਣੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸਥਾਪਿਤ ਕੀਤੇ। ਚਾਰ ਧੂਣੇ ਦਾ ਮਤਲਬ ਹੁੰਦਾ ਵੀ ਚਾਰ ਦਿਸ਼ਾਵਾਂ, ਉੱਤਰ, ਦੱਖਣ, ਪੂਰਬ ਤੇ ਪੱਛਮ, ਚਾਰਾਂ ਦਿਸ਼ਾਵਾਂ ਦਾ ਇੱਕ ਇੱਕ ਮੰਤ ਬਣਾ ਦਿੱਤਾ, ਇੱਕ ਇੱਕ ਮੁਖੀ ਬਣਾ ਦਿੱਤਾ। ਬਾਅਦ ਵਿੱਚ ਛੇ ਮੁਖੀਆਂ ਵੀ ਉਦਾਸੀ ਸੰਪਰਦਾਇਆਂ ਦੀਆਂ, ਜਿਹੜੀਆਂ ਛੇ ਮੁਖੀਆਂ ਉਹ ਮਿਲਾ ਕੇ ਪੂਰੀਆਂ ਕੁੱਲ 10 ਮੁਖੀਆਂ ਹੋ ਗਈਆਂ। ਛੇ ਬਖਸ਼ਿਸ਼ਾਂ ਨੂੰ ਮਿਲਾ ਕੇ ਤੇ ਚਾਰ ਧੂਣਿਆਂ ਨੂੰ ਮਿਲਾ ਕੇ 10 ਮੁਖੀ ਹੋ ਗਈ ਉਦਾਸੀ ਸੰਪਰਦਾ। ਛੇ ਬਖਸ਼ਿਸ਼ਾਂ ਵਿੱਚੋਂ ਜਿਵੇਂ ਸੁਥਰੇ ਸ਼ਾਹੀ ਹਨ, ਜੀਤ ਮੱਲੀਏ, ਭਗਤ ਪੰਥੀਏ, ਭਾਈ ਸੰਗਤ ਸਾਹਿਬ ਜਿਹਨਾਂ ਨੂੰ ਭਾਈ ਫੇਰੂ ਸ਼ਾਹ ਸੱਚੀ ਦਾੜੀ ਇਹ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਤੋ ਇਸ ਪ੍ਰਕਾਰ ਨਾਲ ਗੁਰੂ ਖਾਲਸਾ ਜੀ 6 ਬਖਸ਼ਿਸ਼ਾਂ ਤੇ 4 ਧੂਣੇ ਸਥਾਪਿਤ ਹੋਏ ਉਦਾਸੀਆਂ ਦੇ, ਜਿਹਨਾਂ ਨੇ ਬਹੁਤ ਲੰਮੀ ਸੇਵਾ ਕੀਤੀ ਗੁਰੂ ਖਾਲਸੇ ਪੰਥ ਦੀ। ਹੁਣ ਵੀ ਉਦਾਸੀ ਸੰਪਰਦਾਇ ਦੇ ਬਹੁਤ ਮਹਾਤਮਾ, ਬਹੁਤ ਮਹਾਂਪੁਰਖ ਜਿਹੜੇ ਨੇ ਗੁਰੂ ਘਰ ਦੀ ਸੇਵਾ ਪ੍ਰਚਾਰ ਪ੍ਰਸਾਰ ਦੀ ਕਰਦੇ ਹਨ। ਤੋ ਮਹਾਰਾਜ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਭਾਈ ਬਾਲੂ ਹਸਨਾ ਜੀ ਨੂੰ ਉਦਾਸੀ ਸੰਪਰਦਾਇ ਦੇ ਜਿਹੜੇ 4 ਧੂਣੇ ਨੇ ਉਹਨਾਂ 4 ਧੂਣਿਆਂ ਚੋਂ 1 ਧੂਣੇ ਦਾ ਮੁਖੀ ਬਣਾਇਆ ਆਪਣੀ ਟੋਪੀ ਦੇ ਕੇ।
ਲੀ ਕਰ ਸਿੱਧ ਸ਼ਕਤ ਕੋ ਪਾਈ,
ਕਹਿੰਦੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਭਾਈ ਬਾਲੂ ਹਸਨਾ ਜੀ ਨੂੰ ਟੋਪੀ ਦਿੱਤੀ, ਸੀਸ ਤੇ ਰੱਖੀ, ਉਹਨੂੰ ਸੀਸ ਤੇ ਰੱਖਦਿਆਂ ਹੀ ਭਾਈ ਬਾਲੂ ਹਸਨਾ ਜੀ ਸਿੱਧ ਪੁਰਸ਼ ਹੋ ਗਏ। ਬੇਅੰਤ ਸਿੱਧੀਆਂ, ਬੇਅੰਤ ਅਜਮਤਾਂ, ਕਰਾਮਾਤਾਂ ਦੇ ਮਾਲਕ ਬਣ ਗਏ।
ਭਇਓ ਗਿਆਨ ਮਨ ਆਨੰਦ ਪਾਈ,
ਗਿਆਨ ਚ ਸੰਪੰਨ ਹੋ ਗਏ ਭਾਈ ਬਾਲੂ ਹਸਨਾ ਜੀ। ਮਹਾਨ ਪਰਮ ਆਨੰਦ ਦੀ ਅਵਸਥਾ ਨੂੰ ਭਾਈ ਬਾਲੂ ਹਸਨਾ ਜੀ ਪ੍ਰਾਪਤ ਹੋ ਗਏ। ਜਿਹੜੀ ਸੇਵਾ ਗੁਰੂ ਘਰ ਕੀਤੀ ਪ੍ਰੇਮ ਨਾਲ, ਉਹਦਾ ਫਲ ਮਿਲਿਆ। ਫਲ ਕੀ ਮਿਲਿਆ? ਆਤਮ ਆਨੰਦ ਦੀ ਅਵਸਥਾ ਦੀ ਪ੍ਰਾਪਤੀ ਹੋ ਗਈ। ਗੁਰੂ ਘਰ ਦੀ ਸੇਵਾ ਜਦੋਂ ਸੰਪੂਰਨ ਹੁੰਦੀ ਹੈ ਨਾ ਖਾਲਸਾ ਜੀ, ਉਦੋਂ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਪਰਮ ਆਨੰਦ ਦੀ ਅਵਸਥਾ ਭਾਈ ਬਾਲੂ ਹਸਨਾ ਜੀ ਨੂੰ ਪ੍ਰਾਪਤ ਹੋ ਗਈ।
ਹਤਿਓ ਕੋਲ ਸੋ ਆਨ ਉਠਾਏ,
ਬਾਬਾ ਗੁਰਦਿੱਤਾ ਜੀ ਨੇ ਉਹ ਸੂਰ ਜਾਣ ਨਹੀਂ ਦਿੱਤਾ, ਉਹਦਾ ਸ਼ਿਕਾਰ ਕੀਤਾ। ਇਹਨੇ ਨੂੰ ਪਿੱਛੇ ਜਿਹੜੇ ਬਾਕੀ ਨੌਕਰ ਚਾਕਰ ਸੀ ਉਹ ਵੀ ਆ ਗਏ, ਉਹ ਮਾਰਿਆ ਹੋਇਆ ਸੂਰ ਚੁੱਕਿਆ।
ਔਰ ਕਰਤਾਰ ਵਿਖੇ ਚੱਲ ਆਏ,
ਔਰ ਵਾਪਸ ਸ੍ਰੀ ਕਰਤਾਰਪੁਰ ਸਾਹਿਬ ਨਗਰ ਘਰ ਮਹਿਲਾਂ ਚ ਆ ਗਏ।
ਸਕਲ ਪ੍ਰਸੰਗ ਸੁਣਾਇਓ ਗੁਰ ਕੋ,
ਬਾਬਾ ਜੀ ਨੇ ਸਾਰਾ ਪ੍ਰਸੰਗ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਆ ਕੇ ਸਰਵਣ ਕਰਾਇਆ। ਗਰੀਬ ਨਵਾਜ, ਅੱਜ ਭਾਈ ਬਾਲੂ ਹਸਨਾ ਸਾਰੇ ਪੇਪਰਾਂ ਚ ਪਾਸ ਹੋ ਗਿਆ। ਅੱਜ ਇਹਨੇ ਸਿਖਰ ਦੀ ਪੜ੍ਹਾਈ ਦਾ ਇਮਤਿਹਾਨ ਦੇ ਦਿੱਤਾ। ਮਹਾਰਾਜ ਭਾਈ ਬਾਲੂ ਹਸਨਾ ਜੀ ਇਕੱਲੇ ਹੀ ਸਾਡੇ ਨਾਲ ਅੱਗੇ ਤੱਕ ਦੌੜ ਕੇ ਗਏ, ਸਭ ਪਿੱਛੇ ਰਹਿ ਗਏ। ਇਹ ਜਦੋਂ ਸਾਰਾ ਪ੍ਰਸੰਗ ਬਾਬਾ ਗੁਰਦਿੱਤਾ ਜੀ ਨੇ ਮਹਾਰਾਜ 6ਵੇਂ ਪਾਤਸ਼ਾਹ ਨੂੰ ਸੁਣਾਇਆ।
ਬਖਸ਼ਿਸ਼ ਕਰੀ ਪ੍ਰੇਮ ਪਿਖ ਉਰ ਕੋ,
ਮਹਾਰਾਜ ਜੀ ਨੇ ਇਹਨਾਂ ਦੇ ਅੰਦਰ ਦਾ ਪ੍ਰੇਮ ਵੇਖ ਕੇ, ਭਾਈ ਬਾਲੂ ਹਸਨੇ ਦੀ ਪ੍ਰੀਤ ਵੇਖ ਕੇ ਇਹਨਾਂ ਤੇ ਬੜੀ ਭਾਰੀ ਬਖਸ਼ਿਸ਼ ਕੀਤੀ।
ਸ਼੍ਰੀ ਹਰਗੋਬਿੰਦ ਪਏ ਪ੍ਰਸੰਨ,
ਮਹਾਰਾਜ 6ਵੇਂ ਪਾਤਸ਼ਾਹ ਬਹੁਤ ਪ੍ਰਸੰਨ ਹੋਏ ਕਿ ਅਸੀਂ ਜਿਹੜੀ ਸੇਵਾ ਲਾਈ ਸੀ ਵੀ ਤੁਸੀਂ ਬਾਬਾ ਗੁਰਦਿੱਤਾ ਜੀ ਦੇ ਨਾਲ ਰਹਿਣਾ, ਇਹਨਾਂ ਨੇ ਉਹ ਸੇਵਾ ਉਹ ਬਚਨ ਸਾਡਾ ਖੂਬ ਕਮਾਇਆ। ਉਹ ਬਚਨ ਦੀ ਪਾਲਣਾ ਕੀਤੀ ਕਿ ਬਾਬਾ ਗੁਰਦਿੱਤਾ ਜੀ ਨੂੰ ਕੱਲਿਆਂ ਨਹੀਂ ਛੱਡਿਆ, ਨਾਲ ਅੱਗੇ ਤੱਕ ਘੋੜੇ ਦੇ ਦੌੜ ਕੇ ਗਏ। ਮਹਾਰਾਜ 6ਵੇਂ ਪਾਤਸ਼ਾਹ ਬੜੇ ਪ੍ਰਸੰਨ, ਉਹਦੇ ਤੇ ਸਤਿਗੁਰੂ ਬਹੁਤ ਰੀਝਦੇ ਹੈ ਜਿਹੜਾ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਦਾ ਹੈ। ਉਹ ਸਿੱਖ ਤੇ ਗੁਰੂ ਸਾਹਿਬ ਦੀ ਪ੍ਰਸੰਨਤਾ ਹੁੰਦੀ ਹੈ ਜਿਹੜਾ ਸਿੱਖ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ। ਭਾਈ ਬਾਲੂ ਹਸਨਾ ਜੀ ਤੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਸਭਨ ਸੁਣਾਏ ਬਖਾਨ ਬਦਨ,
ਮਹਾਰਾਜ ਜੀ ਬੋਲੇ ਉਸ ਵੇਲੇ ਸਾਰੀ ਸੰਗਤ ਨੂੰ ਸੁਣਾਉਂਦਿਆਂ ਕਹਿਣ ਲੱਗੇ,
ਅਬ ਤੇਰੀ ਪੂਰੀ ਪਈ ਸੇਵਾ।
ਮਹਾਰਾਜ ਜੀ ਕਹਿੰਦੇ ਭਾਈ ਬਾਲੂ ਜੀ, ਅੱਜ ਤੋਂ ਬਾਅਦ ਤੁਹਾਡੀ ਸੇਵਾ ਸੰਪੂਰਨ ਹੋਈ, ਤੁਹਾਡੀ ਕਾਲਣਾ ਥਾਏ ਪੈ ਗਈ ਹੈ, ਤੁਹਾਡੀ ਸੇਵਾ ਸੰਪੂਰਨ ਹੋ ਗਈ ਹੈ।
ਕਰੇ ਰਜਾਵਨ ਬੋ ਗੁਰ ਦੇਵਾ,
ਤੁਸੀਂ ਗੁਰੂ ਦੀ ਪ੍ਰਸੰਨਤਾ ਲੈ ਲਈ ਹੈ, ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲਈ ਹੈ।
ਬੈਠੋ ਭਜਨ ਕਰੋ ਪ੍ਰਭ ਕੇਰਾ,
ਹੁਣ ਤੁਸੀਂ ਬੈਠੇ ਭਜਨ ਕਰੋ ਤੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ। ਭਜਨ ਕਰੋ ਬਹਿ ਕੇ, ਸੇਵਾ ਤੁਹਾਡੀ ਥਾਂ ਪੈ ਗਈ, ਜੋ ਸੇਵਾ ਕਰਕੇ ਤੁਹਾਨੂੰ ਵਡਿਆਈ ਮਿਲਣੀ ਸੀ ਉਹ ਮਿਲ ਗਈ, ਤੇ ਹੁਣ ਤੁਸੀਂ ਜਾ ਕੇ ਭਜਨ ਕਰੋ ਬਹਿ ਕੇ ਆਸਣ ਤੇ, ਔਰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ।
ਜਨਮ ਮਰਨ ਕਾਟਿਓ ਅਬ ਤੇਰਾ,
ਭਾਈ ਬਾਲੂ ਹਸਨਾ ਜੀ ਤੁਹਾਡਾ ਜਨਮ ਤੇ ਮਰਨ ਅਸੀਂ ਕੱਟ ਦਿੱਤਾ ਹੈ, ਹੁਣ ਤੁਹਾਨੂੰ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪਵੇਗਾ।
ਲੀ ਗੁਰ ਖੁਸ਼ੀ ਦੁਆਰ ਤਿਰ ਰਹੇ ਹੋ।
ਭਾਈ ਬਾਲੂ ਹਸਨਾ ਜੀ ਗੁਰੂਦੇਵ ਦੀ ਖੁਸ਼ੀ ਲੈ ਕੇ ਦੁਆਰ ਤੇ ਚਲੇ ਗਏ।
ਰਾਤ ਦਿਵਸ ਹਰ ਸਿਮਰਨ ਲਏ ਹੋ।
ਗੁਰੂ ਘਰੋਂ ਗਏ ਨੀ ਕਿਤੇ, ਸੇਵਾ ਮਹਾਰਾਜ ਜੀ ਨੂੰ ਉਹਨਾਂ ਦੀ ਵਰਜ ਦਿੱਤੀ ਵੀ ਤੁਸੀਂ ਹੁਣ ਸੇਵਾ ਨਹੀਂ ਕਰਨੀ, ਬਹਿ ਕੇ ਸਿਮਰਨ ਕਰੋ। ਭਾਈ ਬਾਲੂ ਜੀ ਮਹਾਰਾਜ ਜੀ ਦੇ ਦਰ ਤੇ ਰਾਤ ਦਿਨ ਬੈਠੇ ਰਹਿਣਾ ਤੇ ਭਜਨ ਕਰੀ ਜਾਣਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਦਿਨ ਰਾਤ ਭਜਨ ਚ ਹੀ ਬਤੀਤ ਕਰਨੀ, ਹੋਰ ਕੋਈ ਕੰਮ ਹੀ ਨਹੀਂ, ਕੋਈ ਫੁਰਨਾ ਹੀ ਨਹੀਂ ਮਨ ਚ, ਹਰ ਵੇਲੇ ਭਜਨ ਹੀ ਕਰੀ ਜਾਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਤ ਦਿਨ ਇਸੇ ਭਜਨ ਚ ਭਾਈ ਬਾਲੂ ਹਸਨਾ ਜੀ ਨੇ ਆਪਣਾ ਸਮਾਂ ਬਤੀਤ ਕਰਨਾ।
ਇਮ ਸ਼੍ਰੀ ਹਰਗੋਬਿੰਦ ਕਿਰਪਾਲਾ।
ਏਦਾਂ ਸਤਿਗੁਰੂ ਜੀ ਨੇ ਭਾਈ ਬਾਲੂ ਹਸਨਾ ਜੀ ਤੇ ਕਿਰਪਾ ਕੀਤੀ। ਇਹੋ ਜਿਹੇ ਆਤਮ ਗਿਆਨੀ ਮਹਾਂਪੁਰਖ ਹੋਏ, ਇਹਨਾਂ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਔਰ ਆਪਣੇ ਜੀਵਨ ਦਾ ਜਿਹੜਾ ਅੰਤਲਾ ਸਮਾਂ ਸੀ ਉਹ ਭਾਈ ਬਾਲੂ ਹਸਨਾ ਜੀ ਨੇ ਦੇਹਰਾਦੂਨ ਬਤੀਤ ਕੀਤਾ। ਬਾਬੇ ਰਾਮ ਰਾਏ ਕੋਲ ਇੱਥੇ ਆ ਕੇ ਰਹਿਣ ਲੱਗ ਪਏ ਤੇ ਇੱਥੇ ਭਜਨ ਬੰਦਗੀ ਕਰਦਿਆਂ ਉਹਨਾਂ ਨੇ ਆਪਣਾ ਜੀਵਨ ਨਿਰਵਾਹ ਕੀਤਾ। ਤੋ ਰਾਮ ਰਾਈਏ ਵੀ ਭਾਈ ਬਾਲੂ ਹਸਨਾ ਜੀ ਦਾ ਸਤਿਕਾਰ ਕਰਦੇ, ਕਿਉਂਕਿ ਬ੍ਰਹਮ ਗਿਆਨੀ ਮਹਾਂਪੁਰਖ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਆ, ਉਹ ਕਿਸੇ ਇੱਕ ਮਜ਼ਹਬ ਦੇ ਜਾਂ ਕਿਸੇ ਇੱਕ ਸੰਪਰਦਾਏ ਦੇ ਨਹੀਂ ਹੁੰਦੇ, ਸਾਰਿਆਂ ਦੇ ਹੀ ਸਾਂਝੇ ਹੁੰਦੇ ਆ। ਤੋ ਭਾਈ ਬਾਲੂ ਹਸਨਾ ਜੀ ਨੇ ਆਪਣਾ ਸਰੀਰ ਇੱਥੇ ਹੀ ਤਿਆਗਿਆ ਦੇਹਰਾਦੂਨ, ਉਹਨਾਂ ਦੇ ਸਰੀਰ ਦਾ ਜਿਹੜਾ ਦਿਉੜਾ ਹੈ ਉਹ ਉੱਥੇ ਹੀ ਦੇਹਰਾਦੂਨ ਦੀ ਧਰਤੀ 'ਤੇ ਬਣਿਆ ਹੋਇਆ। ਭਾਈ ਬਾਲੂ ਹਸਨਾ ਜੀ ਦਾ ਜਿਹੜੇ ਰਾਮ ਰਾਈਏ ਨੇ ਉਹੀ ਉਸ ਸਥਾਨ ਦੀ ਸੇਵਾ ਸੰਭਾਲ ਕਰਦੇ। ਤੋ ਬੜੇ ਆਤਮ ਗਿਆਨੀ ਮਹਾਂਪੁਰਖ ਹੋਏ ਭਾਈ ਬਾਲੂ ਹਸਨਾ ਜੀ, ਇਉਂ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਦੀਵਾਨ ਵਿੱਚ ਸਜੇ ਬੈਠੇ ਸਨ।
ਕਰੇ ਉਦਾਹਰਨ ਸਿੱਖ ਬਿਸਾਲਾ।
ਬਹੁਤ ਸਾਰੇ ਸਿੱਖਾਂ ਦਾ ਸਤਿਗੁਰੂ ਜੀ ਨੇ ਉਧਾਰ ਕੀਤਾ, ਬਹੁਤ ਸਾਰੇ ਸਿੱਖਾਂ ਦੀ ਕਲਿਆਣ ਕੀਤੀ, ਗਿਣਤੀ ਕੋਈ ਨਹੀਂ ਕਿ ਕਿੰਨਿਆਂ ਕੁ ਸੇਵਕਾਂ ਸਿੱਖਾਂ ਦਾ ਉਧਾਰ ਕੀਤਾ।
ਬੈਠੇ ਹੁਤੇ ਦੀਵਾਨ ਮਜਾਰੀ।
ਮਹਾਰਾਜ ਜੀ ਦੀਵਾਨ ਚ ਸਜੇ ਬੈਠੇ ਸਨ।
ਪੈਂਦੇ ਖਾਂ ਆਇਓ ਬਲ ਪਾਰੀ।
ਮਹਾਰਾਜ ਜੀ ਦਾ ਸੇਵਕ ਭਾਈ ਪੈਂਦੇ ਖਾਂ, ਪੈਂਦੇ ਖਾਂ ਜਿਹੜਾ ਬੜਾ ਬਲਵਾਨ ਸੀ, ਯੋਧਾ ਸੀ, ਜਿਹਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਪਾਲਿਆ ਸੀ, ਪੈਂਦੇ ਖਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ।
ਹੱਥ ਜੋ ਹਰਖਤ ਹੋਏ ਕਹੇ।
ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੀ ਖੁਸ਼ੀ ਨਾਲ ਬੋਲਿਆ, ਕਹਿਣ ਲੱਗਾ
ਸੁਤ ਜਨਮਿਓ ਤੁਮ ਕਰੁਣਾ ਲਏ।
ਕਹਿਣ ਲੱਗਾ ਮਹਾਰਾਜ ਤੁਹਾਡੀ ਕਿਰਪਾ ਵਰਤੀ ਹੈ, ਮੇਰੇ ਘਰ ਵਿੱਚ ਪੁੱਤਰ ਨੇ ਜਨਮ ਲਿਆ। ਪਹਿਲਾਂ ਪੈਂਦੇ ਖਾਂ ਦੇ ਘਰ ਇੱਕ ਕੰਨਿਆ ਜਨਮੀ ਸੀ, ਉਹ ਕਾਫੀ ਜਵਾਨ ਹੋ ਗਈ ਜਦੋਂ 15-16 ਵਰਿਆਂ ਦੀ, ਤੇ ਮੁੜ ਕੇ ਸੰਤਾਨ ਨਹੀਂ ਸੀ ਹੋਈ। ਮਹਾਰਾਜ ਜੀ ਦੀ ਬਖਸ਼ਿਸ਼ ਵਰਤੀ, ਕਹਿਣ ਲੱਗਾ ਜੀ ਮੇਰੇ ਘਰ ਅੱਜ ਪੁੱਤਰ ਨੇ ਜਨਮ ਲਿਆ ਹੈ।
ਨਿਜ ਰਸਨਾ ਤੇ ਨਾਮ ਬਖਾਨੋ।
ਮਹਾਰਾਜ ਕਿਰਪਾ ਕਰੋ, ਮੇਰੇ ਪੁੱਤਰ ਦਾ ਨਾਮਕਰਨ ਤੁਸੀਂ ਕਰੋ, ਮੈਂ ਤੁਹਾਡਾ ਬੱਚਾ ਹਾਂ, ਤੁਸੀਂ ਮੈਨੂੰ ਪਾਲਿਆ ਹੈ, ਤੇ ਤੁਹਾਡੀ ਦਇਆ ਨਾਲ ਗੁਰੂ ਘਰ ਦੀ ਕਿਰਪਾ ਨਾਲ ਹੀ ਮੇਰੇ ਘਰ ਅੱਜ ਪੁੱਤਰ ਜਨਮਿਆ, ਉਹਦਾ ਨਾਮ ਮਹਾਰਾਜ ਜੀ ਤੁਸੀਂ ਰੱਖੋ।
ਜੀਵਤ ਰਹੇ ਦਾਸ ਨਿਜ ਜਾਣੋ।
ਤੇ ਉਹਦੀ ਲੰਮੀ ਉਮਰ ਹੋਵੇ ਮਹਾਰਾਜ, ਉਹਨੂੰ ਆਪਣਾ ਦਾਸ ਜਾਣੋ, ਆਪਣਾ ਸੇਵਕ ਜਾਣ ਕੇ ਉਹਦਾ ਨਾਮਕਰਨ ਕਰੋ।
ਕਿਰਪਾ ਠਾਨ ਗੁਰ ਕੀਨ ਬਖਾਨ।
ਕਿਰਪਾ ਦੇ ਘਰ ਵਿੱਚ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਪੈਂਦੇ ਖਾਂ ਕੋ ਸੈਦੇ ਖਾਨ।
ਮਹਾਰਾਜ ਜੀ ਕਹਿੰਦੇ ਪੈਂਦੇ ਖਾਂ ਦੇ ਘਰ ਸੈਂਦੇ ਖਾਂ ਜਨਮਿਆ। ਕਹਿੰਦੇ ਤੇਰੇ ਪੁੱਤ ਦਾ ਨਾਮ ਸੈਦੇ ਖਾਨ, ਪੈਂਦੇ ਖਾਂ ਦਾ ਪੁੱਤ ਸੈਂਦੇ ਖਾਨ, ਤੂੰ ਸੈਦੇ ਖਾਨ ਮਹਾਰਾਜ ਜੀ ਨੇ ਉਹਦਾ ਨਾਮ ਰੱਖਿਆ।
ਤੁਵ ਸੁਤ ਕੋ ਸੁਤ ਜੋ ਪਜੈ ਹੈ।
ਮਹਾਰਾਜ ਜੀ ਨੇ ਘੋਰ ਭਵਿੱਖਤ ਬਚਨ ਸੁਣਾਇਆ, ਕਹਿਣ ਲੱਗੇ ਪੈਂਦੇ ਖਾਂ ਤੇਰੇ ਪੁੱਤਰ ਸੈਦੇ ਖਾਨ ਦੇ ਘਰ ਜਿਹੜਾ ਪੁੱਤ ਜਨਮੇਗਾ, ਯਾਨੀ ਕਿ ਤੇਰਾ ਜਿਹੜਾ ਪੋਤਰਾ ਹੋਵੇਗਾ,
ਹਮ ਤੇ ਪਲਟਾ ਸੋ ਪੁਨ ਪੈ ਹੈ,
ਤੇਰਾ ਪੋਤਰਾ ਸਾਡੇ ਤੋਂ ਬਦਲਾ ਲਵੇਗਾ ਦਸਵੇਂ ਜਾਮੇ ਚ। ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਜਾਣਦੇ ਨੇ ਭਵਿੱਖ ਚ ਕੀ ਵਰਤਣਾ। ਤ੍ਰਿਕਾਲ ਦਾ ਰਿਸ਼ੀ ਮਹਾਂਪੁਰਖ ਨੇ ਪਰਮੇਸ਼ਰ ਜੋ ਏ ਕਹਿਣ ਲੱਗੇ, ਪੈਂਦੇ ਖਾਨ ਤੇਰਾ ਜਿਹੜਾ ਪੋਤਰਾ ਹੋਵੇਗਾ ਨਾ, ਸੈਦੇ ਖਾਨ ਦਾ ਪੁੱਤਰ, ਉਹ ਸਾਡੇ ਕੋਲੋਂ ਬਦਲਾ ਲਵੇਗਾ। ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਸਾਹਿਬ ਗਏ, ਉੱਥੇ ਜਿਹੜੇ ਗੁੱਲ ਖਾਂ ਨੇ ਮਹਾਰਾਜ ਜੀ ਦੇ ਕਟਾਰ ਮਾਰੀ ਸੀ, ਉਹ ਗੁੱਲ ਖਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਹ ਬਚਨ ਸੀ ਉਹ ਪੂਰਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਬਚਨ ਦੱਸਿਆ ਸੀ ਉਹ ਪੈਂਦੇ ਖਾਂ ਦਾ ਪੋਤਰਾ ਸੀ, ਸੈਦੇ ਖਾਨ ਦਾ ਪੁੱਤਰ ਸੀ। ਮਹਾਰਾਜ ਜੀ ਕਹਿੰਦੇ ਉਹ ਤੇਰਾ ਜਿਹੜਾ ਪੋਤਰਾ ਹੋਵੇਗਾ ਉਹ ਸਾਡੇ ਕੋਲੋਂ ਬਦਲਾ ਲਵੇਗਾ।
ਸੁਣ ਬਿਸਮਿਓ ਕਹਿ ਪੈਂਦੇ ਖਾਨ।
ਪੈਂਦੇ ਖਾਨ ਸੁਣ ਕੇ ਹੱਕਾ ਬੱਕਾ ਰਹਿ ਗਿਆ, ਇਕਦਮ ਹੈਰਾਨ ਹੋ ਗਿਆ ਕਿ ਮਹਾਰਾਜ ਜੀ ਇਹ ਕੀ ਬਚਨ ਕਰ ਰਹੇ ਨੇ।
ਕਹਾਂ ਬਾਕ ਏ ਕੀਨ ਬਖਾਨ।
ਕਹਿਣ ਲੱਗਾ ਮਹਾਰਾਜ ਸੱਚੀ ਪਾਤਸ਼ਾਹ ਇਹ ਕਿੱਦਾਂ ਦੇ ਬਚਨ ਕਰ ਰਹੇ ਹੋ ਵੀ ਮੇਰਾ ਪੋਤਰਾ ਤੁਹਾਡੇ ਕੋਲੋਂ ਬਦਲੇ ਲਏਗਾ। ਉਹਨੇ ਕਾਹਦੇ ਬਦਲੇ ਲੈਣੇ ਆ ਮਹਾਰਾਜ, ਅਸੀਂ ਤਾਂ ਤੁਹਾਡੀ ਦਿੱਤੀ ਤੁਹਾਡਾ ਦਿੱਤਾ ਖਾਨੇ ਆ, ਤੁਸੀਂ ਸਾਨੂੰ ਪਾਲਿਆ ਸਾਡੇ ਪਾਲਣਹਾਰ ਹੋ। ਤੇ ਮਹਾਰਾਜ ਇਹ ਆਪ ਜੀ ਕਿੱਦਾਂ ਦਾ ਬਚਨ ਕਰ ਰਹੇ ਹੋ ਵੀ ਮੇਰਾ ਪੋਤਰਾ ਤੁਹਾਡੇ ਤੋਂ ਬਦਲਾ ਲਵੇਗਾ।
ਤਬ ਗੁਰਪਨਿਓ ਨੀਤ ਹੈ ਐਸੇ।
ਮਹਾਰਾਜ ਜੀ ਸੁਣ ਕੇ ਕਹਿਣ ਲੱਗੇ ਪੈਂਦੇ ਖਾਨ ਇਹੀ ਹੈ ਵਰਤਾਰਾ, ਇਹ ਹੋਣੀ ਏਦਾਂ ਹੀ ਵਰਤਣੀ ਹੈ, ਇਹ ਤਾਂ ਨੇਤ ਏਦਾਂ ਹੀ ਹੋਣੀ ਹੈ।
ਜਿਸੇ ਨਾ ਮੇਟ ਸਕੇ ਕੋ ਕੈਸੇ।
ਜਿਹੜੀ ਹੋਣੀ ਆ ਉਹਨੂੰ ਕੋਈ ਮੇਟ ਨਹੀਂ ਸਕਦਾ, ਹੋਣੀ ਬੜੀ ਬਲਵਾਨ ਹੁੰਦੀ ਹੈ ਤੇ ਉਹ ਹੋਣੀ ਓਦਾਂ ਹੀ ਵਰਤਣੀ ਆ ਜਿਵੇਂ ਅਸੀਂ ਕਹੀ ਹੈ।
ਜਬ ਹੋਏ ਐ ਤਬ ਜਾਣਿਓ ਜਾਏ।
ਜਦੋਂ ਇਹ ਹੋਣੀ ਵਰਤੇਗੀ, ਜਦੋਂ ਇਹ ਸਾਰਾ ਵਰਤਾਰਾ ਹੋਵੇਗਾ, ਕਹਿੰਦੇ ਉਦੋਂ ਆਪੇ ਪਤਾ ਲੱਗ ਜਾਏਗਾ ਸਾਰਿਆਂ ਨੂੰ, ਆਪੇ ਗੱਲ ਸਾਰੇ ਪਾਸੇ ਪ੍ਰਗਟ ਹੋ ਜਾਏਗੀ।
ਸੁਣ ਦੀਵਾਨ ਸਗਰੂ ਬਿਸਮਾਏ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਜਿੰਨੀ ਸੰਗਤ ਸੁਣ ਰਹੀ ਸੀ ਸਭ ਹੈਰਾਨ ਹੋ ਗਏ, ਸਭ ਅਸਚਰਜ ਹੋ ਗਏ ਕਿ ਗੁਰੂ ਪਾਤਸ਼ਾਹ ਜੀ ਇਹ ਕਿਹੋ ਜਿਹੀ ਲੀਲਾ ਕਰ ਰਹੇ ਨੇ, ਕਿੱਦਾਂ ਦੇ ਬਚਨ ਕਰ ਰਹੇ ਨੇ।
ਦੋਹਰਾ ਤੈਨੂੰ ਜਾ ਪੈਂਦੇ ਖਾਨ ਕੀ ਬਰ ਕੇ ਉਚਿਤ ਪਛਾਣ।
ਉੱਧਰ ਹੁਣ ਪੈਂਦੇ ਖਾਂ ਦੀ ਜਿਹੜੀ ਲੜਕੀ ਸੀ ਉਹ ਜਵਾਨ ਹੋ ਗਈ, ਪੈਂਦੇ ਖਾਂ ਨੇ ਵੇਖਿਆ ਕਿ ਹੁਣ ਇਹ ਵਿਆਹਣ ਯੋਗ ਹੈ, ਇਹਦੇ ਲਈ ਮੈਨੂੰ ਵਰ ਘਰ ਦੀ ਭਾਲ ਕਰਨੀ ਚਾਹੀਦੀ ਹੈ।
ਛੋਟੇ ਮੀਰ ਸੁਗ੍ਰਾਮ ਮੈਂ ਬਾਸੈ ਏਕ ਪਠਾਨ।
ਪੈਂਦੇ ਖਾਂ ਦੇ ਨਗਰ ਦੇ ਨੇੜੇ ਹੀ ਇੱਕ ਨਗਰ ਸੀ, ਉਸ ਨਗਰ ਦਾ ਨਾਮ ਸੀ ਛੋਟੇ ਮੀਰ। ਉਸ ਛੋਟੇ ਮੀਰ ਨਗਰ ਦੇ ਵਿੱਚ ਇੱਕ ਪਠਾਨ ਦਾ ਘਰ ਸੀ, ਉਹਦੇ ਵਿੱਚ ਇੱਕ ਪਠਾਨ ਬੱਚਾ ਰਹਿੰਦਾ ਸੀ।
ਹਾਕਲ ਚੰਦ ਤੈ ਨਾਮ ਖਾਨ ਅਸਮਾਨਾ।
ਉਹ ਜਿਹੜਾ ਪਠਾਨ ਸੀ ਉਹਦਾ ਨਾਮ ਸੀ ਅਸਮਾਨ ਖਾਨ।
ਬੈ ਖੋੜ ਸਬਰਖਨ ਜਾਨਾ।
ਉਹਦੀ ਉਮਰ ਸੀ 16 ਸਾਲ ਦੀ, ਬੜਾ ਉੱਚਾ ਲੰਮਾ 16 ਸਾਲ ਦੀ ਉਮਰ ਵਿੱਚ ਹੀ ਬੜਾ ਬਲਵਾਨ ਸੀ।
ਸੋ ਪਦਰ ਸਮੇਤ ਬਸੰਤਾ।
ਪਦਰ ਕਹਿੰਦੇ ਨੇ ਪਿਓ ਨੂੰ। ਉਹ ਅਸਮਾਨ ਖਾਨ ਆਪਣੇ ਪਿਓ ਦੇ ਸਮੇਤ ਉਸ ਨਗਰ ਛੋਟੇ ਮੀਰ ਵਿੱਚ ਵਸਦਾ ਸੀ, ਉੱਥੇ ਰਹਿੰਦਾ ਸੀ।
ਟਿਗ ਸ਼ਾਹਾ ਚਾਕਰੀਵੰਤਾ।
ਔਰ ਬਾਦਸ਼ਾਹ ਦੇ ਕੋਲੋਂ ਨੌਕਰੀ ਕਰਦਾ ਸੀ ਉਹਦਾ ਪਿਓ, ਤੇ ਅੱਗੋਂ ਪੁੱਤਰ ਵੀ ਨੌਕਰੀ ਕਰਨ ਲੱਗ ਪਿਆ। ਹਾਂਜੀ।
ਸਨਮਾਨ ਸਮੇਤ ਮਹਾਨਾ।
ਤੇ ਬੜਾ ਸਨਮਾਨ ਸੀ ਇਹਨਾਂ ਦਾ ਪਠਾਣਾ ਦਾ, ਬਾਦਸ਼ਾਹ ਦੇ ਕੋਲ ਇਹਨਾਂ ਦੀ ਬੜੀ ਇੱਜ਼ਤ ਸੀ।
ਤਨ ਸ਼ਾਹ ਦੇਤ ਪਟ ਜਾਨਾ।
ਇਹਨਾਂ ਨੂੰ ਸੂਰਮੇ ਜਾਣ ਕੇ ਬਾਦਸ਼ਾਹ ਇਹਨਾਂ ਨੂੰ ਮੂੰਹ ਮੰਗਿਆ ਧਨ ਦਿੰਦਾ ਸੀ, ਤਨਖਾਹ ਦਿੰਦਾ ਸੀ।
ਨਿਜ ਸਮਤਾ ਭਲੇ ਪਛਾਨੀ।
ਪੈਂਦੇ ਖਾਂ ਨੇ ਘਰ ਵੇਖਿਆ, ਉਹ ਲੜਕਾ ਵੇਖਿਆ ਉਸਮਾਨ ਖਾਨ, ਵੇਖ ਕੇ ਉਹਨੇ ਵੇਖਿਆ ਕਿ ਘਰ ਮੇਰੇ ਬਰਾਬਰ ਦਾ ਹੈ, ਵਰ ਘਰ ਚੰਗਾ ਹੈ।
ਕੁੱਲ ਤਨ ਬੈ ਸੁੰਦਰ ਮਾਨੀ।
ਪੈਸਾ ਵੀ ਹੈ ਘਰ ਵਿੱਚ, 4 ਰੁਪਈਏ ਵੀ ਨੇ, ਘਰ ਬਾਰ ਵੀ ਚੰਗਾ ਬਣਿਆ, ਲੜਕਾ ਵੀ ਸੁੰਦਰ ਹੈ।
ਤਬ ਪੈਂਦੇ ਖਾਂ ਕਰ ਨਾਤਾ।
ਪੈਂਦੇ ਖਾਂ ਨੇ ਆਪਣੀ ਧੀ ਦਾ ਰਿਸ਼ਤਾ ਉਸਮਾਨ ਖਾਨ ਨਾਲ ਕਰ ਦਿੱਤਾ, ਉਹਦੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ।
ਦੇ ਸੁਤਾ ਸੁਕੀਨ ਜਮਾਤਾ।
ਔਰ ਕੁਝ ਦਿਨਾਂ ਦੇ ਵਿੱਚ ਹੀ ਇਹਨੇ ਵਿਆਹ ਕਰ ਦਿੱਤਾ, ਨਿਕਾਹ ਕਰ ਦਿੱਤਾ, ਕਿਉਂਕਿ ਮੁਸਲਮਾਨ ਸੀ ਨਿਕਾਹ ਕਰਦੇ ਆ, ਇਹਨਾਂ ਨੇ ਨਿਕਾਹ ਕਰ ਦਿੱਤਾ।
ਤਤਕਾਲ ਨਿਕਾਹ ਕਰਾਇਓ,
ਤਤਕਾਲ ਆਪਣੀ ਲੜਕੀ ਉਹਨੂੰ ਦੇ ਦਿੱਤੀ ਉਸਮਾਨ ਖਾਨ ਨੂੰ ਤੇ ਨਿਕਾਹ ਪੜ ਦਿੱਤਾ।
ਕਰ ਆਪਣੀ ਤਿਸੈ ਬਸਾਇਓ,
ਇਹਨੇ ਆਖਿਆ ਵੀ ਮੇਰਾ ਪੁੱਤਰ ਹੈ ਛੋਟਾ, ਤੇ ਉਸਮਾਨ ਖਾਨ ਦੇ ਪਿਓ ਨਾਲ ਇਹਨੇ ਗੱਲ ਕਰ ਲਈ ਵੀ ਮੈਨੂੰ ਘਰ ਦੇ ਵਿੱਚ ਬੰਦੇ ਦੀ ਲੋੜ ਰਹਿੰਦੀ ਹੈ, ਤੇ ਏਦਾਂ ਕਰੋ ਵੀ ਮੈਂ ਇਹਨੂੰ ਘਰ ਜਵਾਈ ਬਣਾਉਣਾ, ਵੀ ਮੇਰਾ ਪੁੱਤਰ ਹਾਲੇ ਛੋਟਾ, ਘਰ ਦੀ ਸਾਰੀ ਜ਼ਿੰਮੇਵਾਰੀ ਸਾਂਭ ਲਵੇਗਾ, ਜਦੋਂ ਤਗੜਾ ਹੋ ਗਿਆ ਫਿਰ ਬਾਅਦ ਵੇਖਾਂਗੇ। ਇਹਨੇ ਆਪਣੇ ਉਹਨੂੰ ਲੜਕੀ ਨੂੰ ਘਰ ਹੀ ਰੱਖਿਆ ਤੇ ਇਹਨੂੰ ਜਵਾਈ ਨੂੰ ਘਰ ਜਵਾਈ ਬਣਾ ਲਿਆ।
ਸੁਤ ਉਪਜੇ ਬਾਰਿਕ ਸੋਈ,
ਕਹਿੰਦਾ ਹਾਲੇ ਮੇਰਾ ਪੁੱਤਰ ਛੋਟਾ, ਕਿਉਂਕਿ ਲੰਮੇ ਸਮੇਂ ਬਾਅਦ ਹੋਇਆ, ਲੜਕੀ ਵੱਡੀ ਹੈ ਤੇ ਉਹ ਹਾਲੇ ਛੋਟਾ, ਘਰ ਨਹੀਂ ਸਾਂਭ ਸਕਦਾ।
ਤੁਹਾਨੂੰ ਜਾ ਪਤੀ ਸੁਤ ਸਮਝੋਈ,
ਇਹਨੇ ਆਖਿਆ ਵੀ ਇਹਨੂੰ ਮੈਂ ਆਪਣਾ ਪੁੱਤਰ ਬਣਾ ਕੇ ਰੱਖਾਂਗਾ, ਮੈਂ ਇਹ ਕਦੇ ਨਹੀਂ ਸਮਝਾਂਗਾ ਵੀ ਮੇਰਾ ਜਵਾਈ ਹੈ। ਉਹਨੂੰ ਵੀ ਕਹਿ ਦਿੱਤਾ ਪੁੱਤਰ ਉਸਮਾਨ ਖਾਨ, ਤੈਨੂੰ ਮੈਂ ਪੁੱਤਰ ਬਣਾ ਕੇ ਘਰ ਚ ਰੱਖਾਂਗਾ, ਜਵਾਈ ਨਹੀਂ ਸਮਝਾਂਗਾ।
ਤਿਸ ਦੇਖ ਰਹੇ ਸੁਖ ਪਾਈ,
ਪ੍ਰੇਮ ਬਣ ਗਿਆ ਜਵਾਈ ਨਾਲ, ਵਾਕਈ ਪੁੱਤਰਾਂ ਵਾਲਾ ਹੀ ਪ੍ਰੇਮ ਬਣ ਗਿਆ, ਤੇ ਉਹਨੂੰ ਵੇਖ ਵੇਖ ਕੇ ਬੜਾ ਖੁਸ਼ ਹੁੰਦਾ।
ਘਰ ਰਾਖੇ ਉਹ ਸਦਨ ਜਵਾਈ,
ਇੱਦਾਂ ਘਰ ਜਵਾਈ ਬਣਾ ਕੇ ਆਪਣੇ ਜਵਾਈ ਨੂੰ, ਦਮਾਦ ਨੂੰ ਇਹਨੇ ਘਰ ਰੱਖ ਲਿਆ।
ਲੈ ਗੁਰ ਤੇ ਵਸਤ ਮਹਾਨਾ,
ਜਿਹੜੀ ਕੋਈ ਵਸਤੂ ਚਾਹੀਦੀ ਹੁੰਦੀ ਗੁਰੂ ਸਾਹਿਬ ਕੋਲੋਂ ਲੈ ਆਉਂਦਾ ਪੈਂਦੇ ਖਾਂ, ਜਿਹੜਾ ਕੋਈ ਪਦਾਰਥ ਚਾਹੀਦਾ ਜਾਂ ਕੋਈ ਮਾਇਆ ਚਾਹੀਦੀ, ਕੋਈ ਕੱਪੜਾ ਚਾਹੀਦਾ, ਕੋਈ ਸ਼ਸਤਰ ਅਸਤਰ ਚਾਹੀਦਾ, ਉਹ ਮਹਾਰਾਜ ਜੀ ਦੇ ਕੋਲੋਂ ਪੈਂਦੇ ਖਾਂ ਲੈ ਆਉਂਦਾ ਸੀ।
ਸਭ ਦੀਤ ਤਾਈ ਸੁਖ ਮਾਨਾ,
ਸਤਿਗੁਰੂ ਜੀ ਵੀ ਕਦੇ ਨਾ ਨਹੀਂ ਸੀ ਕਰਦੇ, ਪੈਂਦੇ ਖਾਂ ਜੋ ਮੰਗਦਾ ਸੀ ਮਹਾਰਾਜ ਬਖਸ਼ ਦਿੰਦੇ ਸੀ। ਖਜ਼ਾਨਚੀ ਨੂੰ ਕਿਹਾ ਹੋਇਆ ਸੀ ਵੀ ਪੈਂਦੇ ਖਾਂ ਜਦੋਂ ਵੀ ਆ ਕੇ ਜਿਹੜੀ ਵਸਤ ਮੰਗੇ, ਘੋੜਾ ਮੰਗੇ, ਕੋਈ ਸ਼ਸਤਰ ਮੰਗੇ, ਮਾਇਆ ਮੰਗੇ, ਇਹਨੂੰ ਨਾ ਨਹੀਂ ਕਰਨੀ। ਤੂੰ ਮਹਾਰਾਜ ਪੈਂਦੇ ਖਾਂ ਤੇ ਬੜੀ ਕਿਰਪਾ ਕਰਦੇ ਸਨ।
ਤਿਮ ਪੈਂਦੇ ਖਾਂ ਕੀ ਦਾਰਾ,
ਉਸੇ ਤਰ੍ਹਾਂ ਜਿਵੇਂ ਪੈਂਦੇ ਖਾਂ ਆਪਣੇ ਜਵਾਈ ਨਾਲ ਪ੍ਰੇਮ ਕਰਦਾ, ਪੈਂਦੇ ਖਾਂ ਦੀ ਜਿਹੜੀ ਘਰ ਵਾਲੀ ਉਹ ਵੀ ਪੁੱਤਰ ਸਮਝ ਕੇ ਹੀ ਜਵਾਈ ਨੂੰ ਪ੍ਰੇਮ ਕਰਦੀ ਹੈ।
ਬਹੁ ਕਰਤ ਰਹਿਤ ਨਿਤ ਪਿਆਰਾ,
ਉਹਦਾ ਵੀ ਪ੍ਰੇਮ ਬਣ ਗਿਆ, ਉਹਨੇ ਕਦੇ ਹੁਣ ਮਹਿਸੂਸ ਹੀ ਨਹੀਂ ਕੀਤਾ ਵੀ ਇਹ ਸਾਡਾ ਪੁੱਤ ਨਹੀਂ, ਜਵਾਈ ਜਵਾਈ ਨਹੀਂ ਸਾਡਾ ਪੁੱਤ ਹੈ। ਉਹ ਜਵਾਈ ਵਾਲਾ ਭਾਵ ਹੀ ਉਹਨਾਂ ਦੇ ਹਿਰਦੇ ਚ ਨਹੀਂ ਆਇਆ, ਇੰਨਾ ਪ੍ਰੇਮ ਕੀਤਾ।
ਘਰ ਭੋਜਨ ਸਵਾਦਲ ਨਾਨਾ,
ਉਹਨੇ ਰੋਜ਼ ਵਧੀਆ ਵਧੀਆ ਪਕਵਾਨ ਬਣਾਉਣੇ, ਕਈ ਤਰ੍ਹਾਂ ਦੇ ਭੋਜਨ ਬਣਾ ਬਣਾ ਕੇ ਖਵਾਣੇ ਉਸਮਾਨ ਖਾਨ ਨੂੰ।
ਅਚਵਾਏ ਆਪਣੇ ਪਾਨਾ,
ਔਰ ਆਪਣੇ ਹੱਥੀ ਖਵਾਣਾ, ਕੋਲ ਬਿਠਾ ਕੇ ਆ ਪੁੱਤਰ ਮੈਂ ਆਪਣੇ ਹੱਥੀ ਖਵਾਵਾਂ, ਮਾਂ ਜਿਵੇਂ ਆਪਣੇ ਪੁੱਤਾਂ ਨੂੰ ਖਵਾਉਂਦੀ ਏਦਾਂ ਆਪਣੇ ਹੱਥੀ ਭੋਜਨ ਖਵਾਉਂਦੀ ਹੈ।
ਇਮ ਬੀਤੀ ਉਹ ਕੀਤਕ ਕਾਲਾ,
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਕੁਝ ਸਮਾਂ ਬੀਤ ਗਿਆ,
ਮਿਲ ਭੋਗੇ ਆਨੰਦ ਵਿਸਾਲਾ,
ਏਦਾਂ ਸਾਰੇ ਆਨੰਦ ਸੁਖ ਘਰ ਦੇ ਵਿੱਚ ਗੁਰੂ ਸਾਹਿਬ ਦੇ ਬਖਸ਼ੇ ਹਨ।
ਸ਼੍ਰੀ ਗੁਰੂ ਬਿਲਾਸ ਧਰਨ ਤੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ, ਕਈ ਤਰ੍ਹਾਂ ਦੇ ਕੌਤਕ ਬਿਲਾਸ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਕਰਦੇ ਹਨ।
ਚੜ ਜਾਤ ਅਖੀਰ ਕਰਨ ਤੇ,
ਮਹਾਰਾਜ ਜੀ ਕਈ ਵਾਰੀ ਸ਼ਿਕਾਰ ਤੇ ਚੜ ਕੇ ਜਾਂਦੇ, ਦੂਰ ਤੱਕ ਸ਼ਿਕਾਰ ਖੇਡ ਕੇ ਆਉਂਦੇ।
ਗਨ ਜੀਵਨ ਜਗਤ ਉਧਾਰੇ,
ਬਹੁਤ ਸਾਰੇ ਜੀਵਾਂ ਦਾ ਸ਼ਿਕਾਰ ਖੇਡਦਿਆਂ ਮਹਾਰਾਜ ਜੀ ਉਧਾਰ ਕਰਦੇ ਹਨ।
ਵਿਚਰੰਤੇ ਵੈਰ ਪ੍ਰਹਾਰੇ,
ਜਿਹੜਾ ਕੋਈ ਬਾਹਰ ਜਾਨਵਰ ਖੂੰਖਾਰ ਮਿਲਦਾ, ਕੋਈ ਸ਼ੇਰ ਮਿਲਦਾ, ਕੋਈ ਸੂਰ ਮਿਲਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦਾ ਸ਼ਿਕਾਰ ਖੇਡ ਕੇ ਸੰਘਾਰ ਕਰਦੇ।
ਬਹੁ ਸਿੱਖਣ ਦੇ ਉਪਦੇਸ਼ਾ,
ਔਰ ਆਪਣੇ ਸਿੱਖਾਂ ਨੂੰ ਮਹਾਰਾਜ ਉਪਦੇਸ਼ ਦੇ ਕੇ ਨਿਵਾਜਦੇ। ਗੁਰੂ ਹਰਗੋਬਿੰਦ ਸਾਹਿਬ ਜਦੋਂ ਦੀਵਾਨ ਸਜਦਾ ਆਪਣੀਆਂ ਸੰਗਤਾਂ ਨੂੰ, ਸਿੱਖਾਂ ਨੂੰ ਉਪਦੇਸ਼ ਬਖਸ਼ਦੇ ਨੇ।
ਕਹਿ ਕਾਟਤ ਜਗਤ ਕਲੇਸ਼ਾ,
ਹੁਕਮ ਕਰਕੇ ਬਚਨ ਕਰਕੇ ਆਪਣੇ ਸਿੱਖਾਂ ਦੇ ਕਲੇਸ਼ ਕੱਟਦੇ ਹਨ।
ਬੜ ਤ੍ਰਿਪਤ ਭਈ ਰਿਪ ਮਾਰੇ,
ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਜੰਗ ਯੁੱਧ ਚ ਮਹਾਰਾਜ ਇਸ ਵੇਲੇ ਤ੍ਰਿਪਤ ਹੋਏ ਹੋਏ ਹਨ।
ਜਸ ਦਸ ਦਿਸ਼ ਅਧਿਕ ਬਿਤਾਰੇ,
ਦਸਾਂ ਦਿਸ਼ਾਵਾਂ ਚ ਗੁਰੂ ਸਾਹਿਬ ਦਾ ਜਸ ਪਸਰ ਰਿਹਾ, ਕਿਉਂਕਿ ਬਾਦਸ਼ਾਹ ਸ਼ਾਹਜਹਾਨ ਦੀਆਂ ਫੌਜਾਂ ਨਾਲ ਅਗਰ ਕਿਸੇ ਨੇ ਟੱਕਰ ਲਈ ਆ ਪੂਰੇ ਭਾਰਤ ਖੰਡ ਵਿੱਚ, ਤਾਂ ਉਹ ਕੇਵਲ ਗੁਰੂ ਹਰਗੋਬਿੰਦ ਸਾਹਿਬ ਹਨ। ਕਿਸੇ ਨੇ ਹੌਸਲਾ ਨਹੀਂ ਕੀਤਾ ਮੁਗਲਾਂ ਦੇ ਖਿਲਾਫ ਤਲਵਾਰ ਚੁੱਕਣ ਦਾ, ਮਹਾਰਾਜ ਛੇਵੇਂ ਪਾਤਸ਼ਾਹ ਨੇ ਕੱਲਾ ਜੰਗ ਹੀ ਨਹੀਂ ਲੜਿਆ, ਜੰਗ ਲੜ ਕੇ ਦੁਸ਼ਮਣਾਂ ਦੀ ਫੌਜ ਨੂੰ ਮਾਰ ਕੇ ਬਾਦਸ਼ਾਹ ਜੀ ਨੂੰ ਉਹਦੇ ਚ ਫਤਿਹ ਪ੍ਰਾਪਤ ਕੀਤੀ। ਇਹ ਸੋਭਾ, ਇਹ ਜਸ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਸਾਂ ਦਿਸ਼ਾਵਾਂ ਵਿੱਚ ਪਸਰ ਰਿਹਾ।
ਵੱਡ ਮੁਗਲ ਮਾਰ ਗੁਰ ਸੂਰਾ,
ਮਹਾਰਾਜ ਜੀ ਨੇ ਵੱਡੇ ਵੱਡੇ ਮੁਗਲਾਂ ਨੂੰ, ਵੱਡਿਆਂ ਵੱਡਿਆਂ ਪਠਾਣਾਂ ਨੂੰ, ਗਿਲਜਿਆਂ ਨੂੰ, ਸੂਰਮਿਆਂ ਨੂੰ ਰਣ ਭੂਮੀ ਵਿੱਚ ਮਾਰਿਆ। ਇਹੋ ਜੇ ਸੂਰਮੇ ਹਨ,
ਨਿਜ ਦਾਸ ਕਾਮਨਾ ਪੂਰਾ,
ਸਤਿਗੁਰੂ ਆਪਣਿਆਂ ਦਾਸਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ ਜਿਹੜੇ ਸਤਿਗੁਰਾਂ ਦੇ ਦਾਸ ਬਣ ਕੇ ਗੁਰੂ ਸ਼ਰਨ ਚ ਆਉਂਦੇ ਹਨ। ਮਹਾਰਾਜ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ, ਐਸੇ ਦਿਆਲੂ ਹਨ।
ਪਰਵਿਰਤ ਪੰਥ ਮੈਂ ਤੈਸੇ,
ਕਹਿੰਦੇ ਜਿਵੇਂ ਪ੍ਰਵਿਰਤੀ ਪੰਥ, ਜਿਹੜਾ ਪ੍ਰਵਿਰਤੀ ਮਾਰਗ ਜਿੰਨਾ ਉਹਦੇ ਵਿੱਚ ਪ੍ਰਵਿਰਤ ਹਨ।
ਨਿਰਬਿਰਤ ਬਿਖੇਰੇ ਜੈਸੇ,
ਖਾਲਸਾ ਜੀ ਪ੍ਰਵਿਰਤੀ ਚ ਰਹਿੰਦਿਆਂ ਵੀ ਨਿਰਬਿਰਤ ਮਾਰਗ ਦਾ ਸੁੱਖ ਮਾਣਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੜੀ ਔਖੀ ਖੇਡ ਹੈ ਪ੍ਰਵਿਰਤੀ ਚ ਰਹਿੰਦਿਆਂ ਨਿਰਬਿਰਤ ਹੋ ਕੇ ਰਹਿਣਾ। ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ, ਏਦਾਂ ਪ੍ਰਵਿਰਤੀ ਚ ਰਹਿ ਕੇ ਗ੍ਰਸਤ ਮਾਰਗ ਚ, ਪਰਿਵਾਰ ਚ, ਬੱਚਿਆਂ ਚ, ਸੰਗਤ ਵਿੱਚ ਵਿਚਰ ਕੇ ਫਿਰ ਵੀ ਨਿਰਬਿਰਤ ਹੋ ਕੇ ਰਹਿਣਾ, ਉਹ ਨਿਰਬਿਰਤੀ ਦੀ ਜਿਹੜੀ ਖੇਡ ਦਾ ਸਿਖਰ ਹੈ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਮਾਣਦੇ ਹਨ।
ਸ੍ਰੀ ਨਾਨਕ ਅੰਗਦ ਚੰਦਨ,
ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਫਿਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸਨ।
ਸ੍ਰੀ ਅਮਰਦਾਸ ਸੁਖ ਕੰਦਨ,
ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਸੁੱਖਾਂ ਦੇ ਮੂਲ, ਸੁੱਖਾਂ ਦੇ ਦਾਤੇ ਸਨ।
ਗੁਰ ਰਾਮਦਾਸ ਗੁਣ ਖਾਨੀ,
ਜਿਵੇਂ ਚੌਥੇ ਗੁਰਦੇਵ ਸੋਢੀਆਂ ਦੀ ਕੁੱਲ ਦੇ ਸਿਰਮੌਰ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਣਾਂ ਦੀ ਖਾਨ ਸਨ।
ਸ੍ਰੀ ਅਰਜਨ ਜਿਮ ਬ੍ਰਹਮ ਗਿਆਨੀ,
ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਬ੍ਰਹਮ ਗਿਆਨੀ ਸਨ।
ਤਿਮ ਸ੍ਰੀ ਹਰਗੋਬਿੰਦ ਵੀਰਾ,
ਕਹਿੰਦੇ ਉਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਵੀਰ ਯੋਧੇ ਨੇ, ਜਿਵੇਂ ਪਹਿਲੀਆਂ ਪੰਜ ਪਾਤਸ਼ਾਹੀਆਂ ਨੇ, ਇਹ ਉਹਨਾਂ ਦਾ ਹੀ ਰੂਪ ਨੇ, ਉਹਨਾਂ ਦੇ ਹੀ ਸਮਾਨ, ਉਹਨਾਂ ਦੇ ਹੀ ਸਦ੍ਰਿਸ਼ ਨੇ, ਉਹਨਾਂ ਤੋਂ ਇਹਨਾਂ ਦਾ ਫਰਕ ਨਹੀਂ। ਭਾਵੇਂ ਵੀਰ ਅਸੀਂ ਰੂਪ ਚ ਵਰਤ ਰਹੇ ਨੇ, ਭਾਵੇਂ ਸ਼ਸਤਰਧਾਰੀ ਰੂਪ ਚ ਵਰਤ ਰਹੇ ਨੇ, ਜੰਗ ਯੁੱਧ ਕਰ ਰਹੇ ਨੇ ਵੀਰ ਦੇ ਰੂਪ ਵਿੱਚ ਵਰਤ ਰਹੇ ਨੇ, ਪਰ ਫਿਰ ਵੀ ਉਹਨਾਂ ਵਰਗੇ ਨੇ, ਉਹਨਾਂ ਦੇ ਸਦ੍ਰਿਸ਼ ਨੇ, ਉਹਨਾਂ ਵਿੱਚ ਤੇ ਇਹਨਾਂ ਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ।
ਔਰ ਨਿਸ਼ਚਾ ਤਥਾ ਗਹੀਰਾ,
ਕਹਿੰਦੇ ਸੰਗਤ ਦੇ ਮਨ ਚ ਉਹੀ ਨਿਸ਼ਚਾ, ਜਿਹੜਾ ਨਿਸ਼ਚਾ ਵੱਡਿਆਂ ਸਤਿਗੁਰਾਂ ਦੇ ਪ੍ਰਤੀ ਹੈ, ਉਹੀ ਨਿਸ਼ਚਾ ਸੰਗਤ ਦੇ ਮਨ ਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਤੀ ਹੈ।
ਜਿਮ ਪੰਚੋਂ ਸ਼ਾਂਤ ਸਰੂਪੰ,
ਕਹਿੰਦੇ ਜਿਵੇਂ ਪੰਜ ਜਾਮੇ ਮਹਾਰਾਜ ਜੀ ਦੇ ਸ਼ਾਂਤ ਸਰੂਪ ਸਨ।
ਤਿਮ ਖਸ਼ਟਮ ਪਏ ਅਨੂਪਮ,
ਉਸੇ ਤਰ੍ਹਾਂ ਹੀ ਇਹ ਛੇਵਾਂ ਜਾਮਾ ਅਨੂਪ ਹੈ, ਉਪਮਾ ਤੋਂ ਰਹਿਤ ਹੈ। ਕੀ ਉਪਮਾ ਕਹੀਏ ਗੁਰੂ ਹਰਗੋਬਿੰਦ ਸਾਹਿਬ ਜੀ ਦੀ?
ਪਰਵਿਰਤ ਰਾਖਬੋ ਦਲ ਕੋ,
ਕਹਿੰਦੇ ਪਰਵਿਰਤੀ ਮਾਰਗ ਇਹ ਹੈ ਕਿ ਦਲ ਰੱਖਿਆ, ਫੌਜਾਂ ਰੱਖੀਆਂ ਨੇ, ਪ੍ਰਵਿਰਤੀ ਮਾਰਗ ਹੈ ਨਾ, ਫੌਜਾਂ ਰੱਖਣੀਆਂ, ਸਿਪਾਹੀ ਰੱਖਣੇ, ਘੋੜ ਸਵਾਰ ਰੱਖਣੇ, ਸ਼ਿਕਾਰ ਤੇ ਚੜ੍ਹਨਾ, ਪੂਰਾ ਰਾਜਸੀ ਠਾਠ ਹੈ। ਇਹ ਜਿਹੜਾ ਰਾਜਸੀ ਠਾਠ ਹੈ ਫੌਜਾਂ ਰੱਖਣ ਦਾ, ਸ਼ਿਕਾਰ ਖੇਡਣ ਦਾ, ਘੋੜੇ ਰੱਖਣ ਦਾ, ਇਹ ਪ੍ਰਵਿਰਤੀ ਮਾਰਗ ਹੈ।
ਪਟ ਕਰਨ ਬਟੋਰਨ ਬਲ ਕੋ,
ਫਿਰ ਸਿਪਾਹੀ ਭਰਤੀ ਕਰਨੇ ਰੋਜ਼, ਦਲ ਇਕੱਠਾ ਕਰਨਾ, ਫੌਜਾਂ ਇਕੱਠੀਆਂ ਕਰਨੀਆਂ, ਉਹਨਾਂ ਨੂੰ ਤਨਖਾਹਾਂ ਦੇਣੀਆਂ।
ਤੁਰ ਕੇਸ਼ਰ ਸੋਂ ਵੱਢ ਚੇਰਾ,
ਔਰ ਬਾਦਸ਼ਾਹ ਦੇ ਨਾਲ ਝੇੜਾ ਹੋਣਾ, ਬਾਦਸ਼ਾਹ ਨਾਲ ਜੰਗ ਯੁੱਧ ਹੋਣਾ, ਇਹ ਸਭ ਪ੍ਰਵਿਰਤੀ ਦੇ ਲੱਛਣ ਹਨ।
ਨਿਤ ਕਰਨ ਉਖੇਰ ਬਖੇਰਾ,
ਨਿਤ ਜਾ ਕੇ ਸ਼ਿਕਾਰ ਖੇਡਣਾ, ਜਾਨਵਰ ਮਾਰਨੇ, ਪਸ਼ੂ ਮਾਰਨੇ, ਪੰਛੀਆਂ ਦਾ ਸ਼ਿਕਾਰ ਖੇਡਣਾ, ਕਹਿੰਦੇ ਸਾਰੇ ਪ੍ਰਵਿਰਤੀ ਮਾਰਗ ਦੇ ਲੱਛਣ ਨੇ, ਇਹ ਸਾਰੀਆਂ ਚੀਜ਼ਾਂ ਪ੍ਰਵਿਰਤੀ ਮਾਰਗ ਦੀਆਂ ਹਨ।
ਰਿਪਹਤ ਸੰਗਰਾਮ ਮਚਾਏ,
ਰਣ ਭੂਮੀ ਚ ਵੈਰੀਆਂ ਨੂੰ ਮਾਰਿਆ, ਇਹੋ ਜਿਹਾ ਭਿਆਨਕ ਘਮਾਸਾਨ ਜੰਗ ਕੀਤਾ, ਇਹ ਜੰਗ ਕਰਨਾ ਵੀ, ਵੈਰੀਆਂ ਨੂੰ ਰਣ ਭੂਮੀ ਚ ਮਾਰਨਾ ਵੀ ਪ੍ਰਵਿਰਤੀ ਹੈ।
ਪੁਰਸ਼ਾਰਥ ਕਰੇ ਕਰਾਏ,
ਕਹਿੰਦੇ ਕਿੱਡਾ ਵੱਡਾ ਪੁਰਸ਼ਾਰਥ ਆਪ ਵੀ ਕੀਤਾ, ਔਰ ਆਪਣਿਆਂ ਸੂਰਮਿਆਂ ਬਹਾਦਰਾਂ ਯੋਧਿਆਂ ਕੋਲੋਂ ਪੁਰਸ਼ਾਰਥ ਕਰਵਾਇਆ।
ਪਰ ਨਿਸ਼ਚਾ ਗਿਆਨ ਮਹਾਨਾ,
ਕਹਿੰਦੇ ਬਾਹਰੋਂ ਏਦਾਂ ਵਰਤ ਰਹੇ ਨੇ, ਪਰ ਹਿਰਦੇ ਚ ਜਿਹੜਾ ਗਿਆਨ ਹੈ ਉਹ ਪੂਰਨ ਬ੍ਰਹਮ ਸਵਰੂਪ ਦਾ ਹੈ, ਅੰਦਰੋਂ ਨਿਰਵਿਰਤੀ ਨੇ, ਬਾਹਰੋਂ ਭਾਵੇਂ ਪ੍ਰਵਿਰਤੀ ਮਾਰਗ ਚ ਵਰਤ ਰਹੇ ਨੇ, ਪਰ ਅੰਦਰ ਦੀ ਖੇਡ ਬ੍ਰਹਮ ਸਰੂਪ ਹੈ, ਅੰਦਰ ਬ੍ਰਹਮ ਸਰੂਪ ਚ ਹੀ ਵਰਤ ਰਹੇ ਹਨ।
ਸਭ ਹਿਨਕੈ ਏਕ ਸਮਾਨਾ,
ਉਹ ਜਿਹੜੀ ਅੰਦਰ ਦੀ ਖੇਡ ਹੈ ਮਹਾਰਾਜ ਛੇਵੇਂ ਪਾਤਸ਼ਾਹ ਦੀ ਬ੍ਰਹਮ ਸਰੂਪ ਹੋਣ ਦੀ, ਉਹ ਇਹ ਹੈ ਵੀ ਸਾਰਿਆਂ ਚ ਇੱਕੋ ਹੀ ਵੇਖਦੇ ਹੈ, ਜੋ ਉਹਨਾਂ ਦੇ ਆਪਣੇ ਅੰਦਰ ਹੈ ਸਭ ਨੂੰ ਆਪਣੀ ਅੰਸ਼ ਤੋਂ ਪੈਦਾ ਹੋਇਆ ਹੀ ਵੇਖਦੇ ਹੈ। ਉਹ ਅੰਦਰ ਦੀ ਖੇਡ ਉਹੀ ਹੈ ਬ੍ਰਹਮ ਸਵਰੂਪ ਦੀ। ਬਾਹਰੋਂ ਪ੍ਰਵਿਰਤੀ ਮਾਰਗ ਹੈ, ਬਾਹਰੋਂ ਫੌਜਾਂ ਰੱਖੀਆਂ ਨੇ, ਬਾਹਰੋਂ ਕਲਗੀ ਸਜਾਉਂਦੇ ਆ, ਬਾਹਰੋਂ ਸ਼ਸਤਰ ਪਾਉਂਦੇ ਆ, ਸ਼ਿਕਾਰ ਖੇਡਦੇ ਆ, ਪਰ ਅੰਦਰ ਬ੍ਰਹਮ ਸਵਰੂਪ ਹੈ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਅੰਦਰ ਦੀ ਖੇਡ ਹੋਈ ਬ੍ਰਹਮ ਸਵਰੂਪ ਦੀ, ਤੇ ਇਸ ਕਰਕੇ ਪ੍ਰਵਿਰਤੀ ਵਿੱਚ ਨਿਰਵਿਰਤੀ ਦੀ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਜਿਹੜਾ ਗੁਰਮੁਖ ਹੈ ਉਹ ਪ੍ਰਵਿਰਤੀ ਚ ਰਹਿੰਦਿਆਂ ਨਿਰਵਿਰਤੀ ਨੂੰ ਪਛਾਣ ਲੈਂਦਾ। ਲੋਕਾਂ ਨੇ, ਬਹੁਤ ਸਾਰੇ ਸੰਨਿਆਸੀਆਂ ਨੇ ਘਰ ਛੱਡਿਆ, ਕਹਿੰਦੇ ਪ੍ਰਵਿਰਤੀ ਆ ਇੱਥੇ ਮੁਕਤੀ ਨਹੀਂ ਹੋਣੀ, ਅਸੀਂ ਨਿਰਵਿਰਤੀ ਦਾ ਰਾਹ ਚੁਣਿਆ। ਉਹ ਜੰਗਲਾਂ ਨੂੰ ਚਲੇ ਗਏ, ਬਨਵਾਸੀ ਹੋ ਗਏ, ਕੋਈ ਪਹਾੜਾਂ ਦੀ ਕੰਧਰਾਂ 'ਚ, ਕੋਈ ਤੀਰਥ ਦੇ ਕੰਢੇ 'ਤੇ ਚਲਾ ਗਿਆ, ਵੀ ਅਸੀਂ ਨਿਰਵਿਰਤ ਹੋ ਗਏ, ਅਸੀਂ ਨਿਰਵਿਰਤੀ ਦਾ ਮਾਰਗ ਗ੍ਰਹਿਣ ਕਰ ਲਿਆ। ਪਰ ਉੱਥੇ ਜਾ ਕੇ ਵੀ ਨਿਰਵਿਰਤ ਹੋਏ ਨਹੀਂ, ਉੱਥੇ ਜਾ ਕੇ ਜਿਹੜੇ ਜੰਗਲ 'ਚ ਰਹੇ ਉਹ ਜੰਗਲ ਨਾਲ ਪ੍ਰੇਮ ਪਾ ਲਿਆ, ਮਮਤਾ ਪਾ ਲਈ, ਪ੍ਰਵਿਰਤੀ ਉੱਥੇ ਵੀ ਬਣ ਗਈ। ਉਹ ਇੱਕ ਕੋਈ ਸਾਧ ਮਰਨ ਲੱਗਾ ਅਤੇ ਆਪਣੇ ਚੇਲੇ ਨੂੰ ਕਹਿੰਦਾ, ਪੁੱਤਰਾ ਮਰਦਾ ਮਰ ਜੀ ਪਰ ਘਰ 'ਚ ਬਿੱਲੀ ਨਾ ਪਾਲੀ, ਕਹਿ ਕੇ ਮਰ ਗਿਆ। ਉਹ ਜਦੋਂ ਮਰ ਗਿਆ, ਚੇਲੇ ਦੇ ਮਨ 'ਚ ਬੜਾ ਮਨ 'ਚ ਖਿਆਲ ਆਇਆ ਵੀ ਸਾਧੂ ਮਰਿਆ, ਅਤੇ ਮਰਨ ਵੇਲੇ ਇਹ ਗੱਲ ਕਹਿ ਕੇ ਗਿਆ ਵੀ ਬਿੱਲੀ ਨਾ ਪਾਲੀ, ਇਹਦੇ 'ਚ ਕਿਹੜਾ ਬ੍ਰਹਮ ਗਿਆਨ ਹੈ ਵੀ ਬਿੱਲੀ ਨਾ ਪਾਲੀ। ਉਹ ਬੜਾ ਹੈਰਾਨ ਹੋਇਆ, ਸੋਚੇ ਬੜੇ ਪਰ ਸਮਝ ਨਾ ਆਵੇ, ਹੁਣ ਜਿਹਨੇ ਕਹੀ ਸੀ ਗੱਲ ਉਹ ਵੀ ਮਰ ਗਿਆ। ਵਾਹ ਵਾਹ ਕੁਝ ਸਮਾਂ ਬੀਤ ਗਿਆ ਤੇ ਜਿਹੜਾ ਸਾਧ ਮਰਿਆ ਸੀ ਉਹਦਾ ਇੱਕ ਮਿੱਤਰ ਆ ਗਿਆ, ਉਹਦੇ ਨਾਲ ਇਹਦਾ ਚੇਲੇ ਦਾ ਮੇਲ ਹੋਇਆ। ਕਹਿਣ ਲੱਗਾ ਵੀ ਇੱਦਾਂ ਸਾਡਾ ਸੰਤ ਮਰਿਆ ਤੇ ਮਰਨ ਵੇਲੇ ਕਹਿ ਗਿਆ ਬਿੱਲੀ ਨਾ ਪਾਲੀ, ਵੀ ਇਹਦੇ 'ਚ ਕਿਹੜਾ ਬ੍ਰਹਮ ਗਿਆਨ ਹੈ, ਮੈਨੂੰ ਤਾਂ ਸਮਝ ਨਹੀਂ ਆਈ ਵੀ ਗੱਲ ਕੀ ਕਹਿ। ਕਹਿੰਦਾ ਪੁੱਤਰਾ ਇਹ ਬੜੀ ਵੱਡੀ ਸਮੱਸਿਆ ਸੀ ਤੇਰੇ ਉਹ ਸੰਤ ਦੀ। ਕਹਿੰਦੇ ਕੀ? ਕਹਿੰਦੇ ਜੀ ਘਰ ਬਾਰ ਛੱਡ ਕੇ ਨਾ ਉਹ ਜੰਗਲ 'ਚ ਆ ਕੇ ਰਹਿਣ ਲੱਗ ਪਿਆ, ਛੋਟੀ ਜਿਹੀ ਝੋਂਪੜੀ ਜੀ ਪਾ ਕੇ। ਪਿੰਡ ਵਾਲੇ ਉਹਨੂੰ ਜਲ ਪਾਣੀ ਦੇ ਜਾਇਆ ਕਰਨ, ਛਕ ਲਿਆ ਕਰੇ। ਵਾਹ ਵਾਹ ਮਹੀਨੇ ਬੀਤ ਗਏ, ਬਹਿ ਕੇ ਰੱਬ ਰੱਬ ਕਰੀ ਜਾਇਆ ਕਰੇ। ਉੱਥੇ ਉਹਦੀ ਇੱਕ ਲੰਗੋਟੀ ਸੀ ਅਤੇ ਚੂਹੇ ਤੰਗ ਕਰਨ ਲੱਗ ਪਏ, ਅਤੇ ਚੂਹੇ ਇੱਕੋ ਇੱਕ ਲੰਗੋਟੀ ਉਹ ਵੀ ਕੁਤਰ ਗਏ। ਪਿੰਡ ਵਾਲਿਆਂ ਨੂੰ ਕਹਿਣ ਲੱਗਾ ਵੀ ਇੱਥੇ ਚੂਹਾ ਤੰਗ ਕਰਦੇ ਆ, ਵੀ ਕੱਪੜੇ ਜਿਹੜੇ ਇੱਕੋ ਇੱਕ ਲੰਗੋਟੀ ਉਹ ਵੀ ਕੁਤਰ ਗਏ। ਅਤੇ ਕਹਿੰਦੇ ਪਿੰਡ ਵਾਲੇ ਨੇ ਇੱਕ ਬਿੱਲੀ ਦੇ ਗਏ, ਕਹਿੰਦੇ ਸੰਤ ਜੀ ਇਹ ਬਿੱਲੀ ਰੱਖ ਛੱਡੋ, ਆਪੇ ਚੂਹੇ ਨੱਠ ਨਠਾ ਜਾਣਗੇ। ਕਹਿੰਦੇ ਸੰਤ ਨੇ ਬਿੱਲੀ ਪਾਲ ਲਈ, ਉੱਥੇ ਰੱਖ ਲਈ। ਹੁਣ ਸੰਤ ਨੂੰ ਤਾਂ ਆਪਣੀ ਰੋਟੀ ਵੀ ਪਿੰਡੋਂ ਆਉਂਦੀ ਸੀ, ਬਿੱਲੀ ਨੂੰ ਕਿੱਥੋਂ ਪਾਲਦਾ। ਪਿੰਡ ਵਾਲਿਆਂ ਨੇ ਬਿੱਲੀ ਵਾਸਤੇ ਵੀ ਪਾਈਆ, ਦੋ ਪਾਈਆ ਕਿਲੋ ਦੁੱਧ ਦੇ ਜਾਣਾ, ਅਤੇ ਵਾਹ ਵਾਹ ਦਿਨ ਆਉਂਦੇ ਰਹੇ। ਅਖੀਰ ਨੂੰ ਪਿੰਡ ਵਾਲੇ ਇੱਕ ਦਿਨ ਕਹਿਣ ਲੱਗੇ, ਸੰਤ ਜੀ ਵੀ ਅਸੀਂ ਕਿੰਨਾ ਕੁ ਚਿਰ ਆਉਂਦੇ ਰਹਾਂਗੇ, ਕਦੇ ਕੋਈ ਆਉਂਦਾ ਕਦੇ ਕੋਈ ਨਹੀਂ ਆਉਂਦਾ, ਸਾਂਝਾ ਕੰਮ ਇਹੋ ਜਿਹਾ ਹੀ ਹੁੰਦਾ ਵੀ ਅਸੀਂ ਤੁਹਾਨੂੰ ਗਾਂ ਦੇ ਛੱਡਣੇ ਆ, ਵੀ ਇੱਥੇ ਰੱਖ ਛੱਡਿਓ, ਨਾਲੇ ਉਹਨੂੰ ਘਾਹ ਪੱਠਾ ਪੈ ਜਾਇਆ ਕਰੂ ਅਤੇ ਦੁੱਧ ਚੋ ਕੇ ਆਪ ਛਕਿਆ ਕਰੋ, ਨਾਲੇ ਉਹਨੂੰ ਬਿੱਲੀ ਨੂੰ ਛਕਾ ਦਿਆ ਕਰੋ। ਉਹ ਇੱਕ ਗਾਂ ਦੇ ਗਏ, ਜਦੋਂ ਗਾਂ ਰੱਖ ਲਈ, ਹੁਣ ਘਾਹ ਪੱਠਾ ਕੁਝ ਦਿਨ ਤਾਂ ਪਿੰਡ ਵਾਲੇ ਦੇ ਕੇ ਜਾਂਦੇ ਰਹੇ। ਕਹਿੰਦੇ ਬਾਬਾ ਜੀ ਇਹ ਵੀ ਕੰਮ ਔਖਾ ਵੀ ਰੋਜ਼ ਕਿੱਥੇ ਅਸੀਂ ਆਪਣੇ ਡੰਗਰ ਸਾਂਭੀਏਗੇ, ਤੁਹਾਡੀ ਵੀ ਆਹ ਥੋੜ੍ਹੀ ਜਿਹੀ ਪੈਲੀ ਤੁਹਾਨੂੰ ਦੇ ਦਿੰਦੇ ਹਾਂ, ਇਹਦੇ 'ਚ ਘਾਹ ਪੱਠਾ ਲਾ ਲਿਆ ਕਰੋ। ਅਤੇ ਇੱਕ ਪਿੰਡ ਦੇ ਵਿੱਚ ਔਰਤ ਸੀ ਵਿਧਵਾ, ਕਹਿੰਦੇ ਇਹ ਤੁਹਾਡੇ ਕੋਲ ਇੱਥੇ ਛੱਡ ਦਿੰਦੇ ਹਾਂ, ਆਪੇ ਇੱਥੇ ਘਾਹ ਪੱਠਾ ਵੀ ਬੀਜ ਲਿਆ ਕਰੂ, ਗਾਂ ਨੂੰ ਵੀ ਪਾਲ ਲਿਆ ਕਰੂ, ਤੁਹਾਡੀ ਵੀ ਸੇਵਾ ਕਰ ਦਿਆ ਕਰੂ। ਔਰਤ ਉੱਥੇ ਆ ਕੇ ਰਹਿਣ ਲੱਗ ਪਈ, ਨਾਲੇ ਉਹਨੇ ਗਾਂ ਪਾਲਣੀ, ਸੰਤ ਨੇ ਵੀ ਭਜਨ ਕਰੀ ਜਾਣਾ। ਵਾਹ ਵਾਹ ਕੋਈ ਦਿਨ ਸੌਖੇ ਜੇ ਲੰਘ ਗਏ। ਇੱਕ ਦਿਨ ਫਿਰ ਆ ਗਈ ਪੰਚਾਇਤ, ਇਕੱਠੀ ਹੋ ਗਈ, ਕਹਿੰਦੇ ਜੀ ਪਿੰਡ 'ਚ ਤਾਂ ਸਾਡੇ ਗੱਲਾਂ ਬੜੀਆਂ ਆਉਣ ਲੱਗ ਪਈਆਂ ਵੀ ਸਾਧ ਕੋਲ ਉੱਥੇ ਔਰਤ ਰਹਿੰਦੀ ਹੈ, ਵੀ ਇਹ ਗੱਲ ਚੰਗੀ ਨਹੀਂ, ਵੀ ਇੱਦਾਂ ਕਰੋ ਵੀ ਜਾਂ ਤਾਂ ਤੁਹਾਨੂੰ ਵਿਆਹ ਹੀ ਦਿੰਦੇ ਹਾਂ ਉਹਦੇ ਨਾਲ, ਵੀ ਨਹੀਂ ਤਾਂ ਔਖਾ ਹੋ ਜਾਣਾ ਕੰਮ। ਕਹਿੰਦੇ ਉਹਨਾਂ ਨੇ ਵਿਆਹ ਕਰਤਾ, ਬੱਚੇ ਪੈਦਾ ਹੋ ਗਏ, ਸਾਰੀ ਜ਼ਿੰਦਗੀ ਉਹਦੀ ਉੱਥੇ ਹੀ ਇੱਦਾਂ ਹੀ ਲੰਘ ਗਈ। ਉਹ ਤਾਂ ਤੈਨੂੰ ਕਹਿ ਕੇ ਗਿਆ ਵੀ ਜੇ ਨਾ ਉਹ ਬਿੱਲੀ ਪਾਲਦਾ ਤੇ ਨਾ ਇੰਨੇ ਕਲੇਸ਼ ਉਹਦੇ ਗਲ ਪੈਂਦੇ, ਤਾਂ ਕਹਿੰਦਾ ਸੀ ਵੀ ਮਰਦਾ ਮਰ ਜੀ ਬਿੱਲੀ ਨਾ ਪਾਲੀ। ਉਹ ਜਿਹੜੇ ਨਿਰਵਿਰਤੀ ਦੇ ਮਾਰਗ ਤੇ ਤੁਰੇ, ਉਹਨਾਂ ਨੇ ਵੀ ਕੋਈ ਨਾ ਕੋਈ ਕਿਸੇ ਨੇ ਹਿਰਨ ਪਾਲ ਲਿਆ ਉੱਥੇ ਆਪਣੇ ਕੋਲ ਜੰਗਲ 'ਚ, ਕਿਸੇ ਕੋਈ ਕੁੱਤਾ ਪਾਲ ਲਿਆ ਉਹਦੇ ਮੋਹ ਵਿੱਚ ਹੀ ਸਾਰੀ, ਫਿਰ ਨਿਰਵਿਰਤੀ ਕਾਹਦੀ। ਕੋਈ ਡੇਰਾ ਬਣਾ ਲਿਆ, ਡੇਰੇ ਨਾਲ ਪ੍ਰੇਮ ਬਣ ਗਿਆ। ਜੇ ਡੇਰਾ ਬਣਾ ਲਿਆ ਘਰ ਛੱਡ ਕੇ ਬਾਹਰ ਜਾ ਕੇ, ਕੋਈ ਡੇਰਾ ਬਣਾ ਲਿਆ ਉੱਥੇ, ਪ੍ਰਵਿਰਤੀ ਤਾਂ ਉੱਥੇ ਵੀ ਰਹੀ। ਗੁਰਮੁਖ ਦੀ ਜਿਹੜੀ ਖੇਡ ਹੈ ਉਹ ਪ੍ਰਵਿਰਤੀ ਵਿੱਚ ਰਹਿ ਕੇ, ਗ੍ਰਸਤ ਮਾਰਗ ਵਿੱਚ ਰਹਿ ਕੇ ਵੀ ਨਿਰਵਿਰਤੀ ਦਾ ਸੁੱਖ ਮਾਣਦਾ, ਇਹ ਗੁਰੂ ਘਰ ਦੀ ਉੱਚੀ ਸੁੱਚੀ ਖੇਡ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ, ਪ੍ਰਵਿਰਤੀ ਕਿੰਨੀ ਹੈ, ਨੌਕਰ ਚਾਕਰ ਸਿਪਾਹੀ ਫੌਜਾਂ ਘੋੜੇ ਕੋਈ ਕਮੀ ਨਹੀਂ ਗਈ, ਪ੍ਰਵਿਰਤੀ ਕਿੰਨੀ ਹੈ। ਮਹਿਲ ਨੇ ਇੱਕ ਬਚਨ ਕਰਦੇ ਆ, ਲੱਖਾਂ ਲੋਕ ਆ ਕੇ ਸਾਹਮਣੇ ਖਲੋ ਜਾਂਦੇ ਹੱਥ ਜੋੜ ਕੇ, ਪ੍ਰਵਿਰਤੀ ਹੈ। ਸ਼ਿਕਾਰ ਖੇਡਣਾ, ਬਾਦਸ਼ਾਹੀ ਠਾਠ ਹੈ ਸਾਰਾ, ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਅੰਦਰ ਬ੍ਰਹਮਾਕਾਰ ਵਿਰਤੀ ਹੈ। ਉਸ ਪ੍ਰਵਿਰਤੀ 'ਚ ਮਨ ਕਿਤੇ ਵੀ ਖਚਤ ਨਹੀਂ ਹੋਇਆ, ਕਿਤੇ ਵੀ ਪ੍ਰਵਿਰਤੀ 'ਚ ਮਨ ਨਹੀਂ ਲੱਗਾ। ਇਹਨੂੰ ਮਹਾਰਾਜ ਕਲਗੀਧਰ ਸਵਾਮੀ ਜੀ ਸਮਝਾਉਂਦੇ ਸਾਨੂੰ ਸਾਰਿਆਂ ਨੂੰ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਹੈ ਉਪਰਾਮਤਾ ਦੀ, ਨਿਰਵਿਰਤੀ ਦੀ ਖੇਡ, ਕਿ ਗ੍ਰਸਤ ਮਾਰਗ ਵਿੱਚ ਰਹਿੰਦਿਆਂ ਘਰ ਨੂੰ ਹੀ ਬਨ ਰੂਪ ਸਮਝ ਲੈਣਾ, ਜਿੰਨਾ ਚਿਰ ਬਹਿ ਕੇ ਅੰਮ੍ਰਿਤ ਵੇਲੇ ਭਜਨ ਕਰਨਾ ਇਹ ਸਮਝਣਾ, ਬਨ 'ਚ ਹੀ ਬੈਠੇ ਹਾਂ, ਜੰਗਲ 'ਚ ਹੀ ਬੈਠੇ ਹਾਂ, ਕੋਈ ਨਹੀਂ ਇੱਥੇ ਮੇਰੇ ਆਲੇ ਦੁਆਲੇ, ਕੋਈ ਮੇਰਾ ਨਹੀਂ, ਮੇਰਾ ਮਾਲਕ ਹੈ ਜਿਹਦੀ ਮੈਂ ਬਾਣੀ ਪੜ੍ਹ ਰਿਹਾ, ਉਹੀ ਹੈ ਮੇਰਾ। ਇਹ ਬਾਕੀ ਤਾਂ ਸਾਰੇ ਨਦੀ ਨਾਵ ਸੰਜੋਗੀ ਮੇਲਾ, ਜਦੋਂ ਜ਼ਿੰਦਗੀ ਸਮਾਪਤ ਹੋਈ ਸਭ ਨੇ ਆਪੋ ਆਪਣੇ ਰਾਹਾਂ ਨੂੰ ਤੁਰ ਪੈਣਾ। ਇਹਨਾਂ ਨਾਲ ਤਾਂ ਕੇਵਲ ਇਹ ਸਰੀਰ ਦਾ ਸੰਬੰਧ ਹੈ, ਇਹਨੂੰ ਕਹਿੰਦੇ ਆ ਨਿਰਵਿਰਤੀ। ਤੋ ਨਿਰਵਿਰਤੀ ਦੇ ਗੁਰੂ ਸਾਹਿਬ ਦੇ ਇਤਿਹਾਸ 'ਚ ਪਾਤਸ਼ਾਹ ਤਾਂ ਆਪ ਪਰਮੇਸ਼ਰ ਨੇ, ਅਕਾਲ ਪੁਰਖ ਨੇ, ਉਹ ਜਿਵੇਂ ਵਰਤੇ ਆ ਉਹ ਸਾਡੇ ਲਈ ਪੂਰਨੇ ਪਾਏ, ਉਹਨਾਂ ਨੇ ਸਾਡੇ ਲਈ ਮਹਾਰਾਜ ਸੱਚੀ ਪਾਤਸ਼ਾਹ ਨੇ ਸੰਕੇਤ ਦਿੱਤੇ ਆ। ਮਹਾਂ ਕਵੀ ਜੀ ਕਹਿੰਦੇ ਕਿ ਸਤਿਗੁਰੂ ਜੀ ਦੇ ਅੰਦਰ ਜਿਹੜਾ ਬ੍ਰਹਮ ਗਿਆਨ ਦਾ ਨਿਸ਼ਚਾ ਹੈ, ਸਭਨ ਕੈ ਏਕ ਸਮਾਨਾ, ਉਹ ਸਾਰਿਆਂ ਵਿੱਚ ਇੱਕ ਸਮਾਨ ਪਰਮਾਤਮਾ ਦੀ ਜੋਤ ਨੂੰ, ਆਪਣੀ ਹੀ ਜੋਤ ਨੂੰ, ਜਿਹੜੀ ਜੋਤ ਗੁਰੂ ਹਰਗੋਬਿੰਦ ਸਾਹਿਬ 'ਚ ਬਿਰਾਜਮਾਨ ਹੈ, ਉਸੇ ਜੋਤ ਨੂੰ ਸਾਰਿਆਂ ਵਿੱਚ ਵੇਖਦੇ ਹਨ।
ਇਮ ਕੀਤਕ ਸਮਾਂ ਬਿਤਾਇਓ,
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕੁਝ ਸਮਾਂ ਬਤੀਤ ਕੀਤਾ।
ਸ਼ੁਭ ਮਾਘ ਮਾਸ ਤਬ ਆਇਓ,
ਸ਼ੁਭ ਮਹੀਨਾ ਮਾਘ ਦਾ ਸ਼ੁਭ ਕਿਉਂ ਹੈ ਉਹ ਅੱਗੇ ਦੱਸਣਗੇ ਵੀ ਤਾਂ ਸ਼ੁਭ ਹੈ ਕਿਉਂਕਿ ਇਸ ਮਾਘ ਦੇ ਮਹੀਨੇ ਵਿੱਚ ਮਹਾਰਾਜ ਗਰੀਬ ਨਵਾਜ ਨੌਵੇਂ ਪਾਤਸ਼ਾਹ ਦੀ ਸ਼ਾਦੀ ਦਾ ਦਿਨ ਆਉਣਾ, ਰਿਸ਼ਤਾ ਹੋ ਚੁੱਕਾ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੀ। ਸਤਿਕਾਰਯੋਗ ਜਗਤ ਮਾਤਾ ਧੰਨ ਮਾਤਾ ਗੁਜਰੀ ਜੀ, ਜੋ ਬਾਬਾ ਲਾਲ ਚੰਦ ਜੀ ਦੇ ਸਪੁੱਤਰੀ ਸਨ, ਨੌਵੇਂ ਪਾਤਸ਼ਾਹ ਨਾਲ ਉਹਨਾਂ ਦੀ ਸਗਾਈ ਹੋ ਚੁੱਕੀ ਸੀ, ਰਿਸ਼ਤਾ ਹੋ ਚੁੱਕਾ ਸੀ ਬਾਲ ਰੂਪ ਵਿੱਚ ਹੀ, ਹੁਣ ਵਿਆਹ ਦਾ ਵੇਲਾ ਸੀ। ਕਹਿੰਦੇ ਕਰਤਾਰਪੁਰ ਸਾਹਿਬ ਹੀ ਪਿਛਲਾ ਪਿੰਡ ਵੈਸੇ ਬਾਬਾ ਲਾਲ ਚੰਦ ਜੀ ਹੋਣਾ ਦਾ, ਮਾਤਾ ਗੁਜਰੀ ਜੀ ਹੋਣਾ ਦਾ, ਉਹ ਲਖਨੌਰ ਸਾਹਿਬ ਦੱਸਦੇ ਆ ਕਿ ਲਖਨੌਰ ਸਾਹਿਬ ਅੰਬਾਲੇ ਦੇ ਲਾਗੇ, ਲਖਨੌਰ ਬਾਅਦ ਵਿੱਚ ਉੱਥੇ ਕਰਤਾਰਪੁਰ ਸਾਹਿਬ ਉਹ ਜਾ ਵਸੇ। ਤੋ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿ ਰਹੇ ਨੇ, ਮਾਘ ਦਾ ਮਹੀਨਾ ਆ ਗਿਆ।
ਪਿਕ ਲਾਲ ਚੰਦ ਮਨ ਆਨੀ,
ਬਾਬਾ ਲਾਲ ਚੰਦ ਜੀ ਮਹਾਰਾਜ, ਬਾਬਾ ਲਾਲ ਚੰਦ ਜੀ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਸਤਿਕਾਰਯੋਗ ਨਾਨਾ ਜੀ ਮਹਾਂਪੁਰਖ ਨੇ। ਤੋ ਬਾਬਾ ਲਾਲ ਚੰਦ ਜੀ ਦੇ ਮਨ 'ਚ ਖਿਆਲ ਆਇਆ,
ਨਿਜ ਦਾਰਾ ਸੰਗ ਬਖਾਨੀ,
ਆਪਣੀ ਘਰ ਵਾਲੀ ਨਾਲ ਭਾਗਵਾਨ ਨਾਲ ਵਿਚਾਰ ਕੀਤੀ ਕਿ ਆਪਣੀ ਧੀ ਦਾ ਰਿਸ਼ਤਾ ਹੋਇਆ ਅਤੇ ਗੁਰੂ ਪਾਤਸ਼ਾਹ ਹੁਣ ਕਰਤਾਰਪੁਰ ਸਾਹਿਬ ਆਏ ਨੇ, ਸ਼ਾਂਤੀ ਦਾ ਮਾਹੌਲ ਹੈ ਅਤੇ ਮਹਾਰਾਜ ਜੀ ਨੇ ਇੱਥੇ ਹਾਲੇ ਕੁਝ ਸਮਾਂ ਬਿਰਾਜਣਾ ਅਤੇ ਆਪਾਂ ਆਪਣਾ ਧੀ ਦਾ ਵਿਆਹ ਕਰ ਦਈਏ। ਮਹਾਰਾਜ ਜੀ ਨੂੰ ਬੇਨਤੀ ਕਰੀਏ ਵੀ ਜਿਹੜਾ ਵਿਆਹ ਦਾ ਸਮਾਗਮ ਹੈ ਉਹ ਪੂਰਾ ਕਰ ਲਈਏ। तो बाबा लाल चंद जी ने घरवाली नाल विचार करके गुरु साहब नू बेनती कीती है। वह कथा आप जी नौवें पातशाह ते माता गुजरी जी दे व्याह दी कथा, आनंद कारजां दी कथा अगलिया प्रसंगां च सरवण करोगे। गरीब नवाज सतगुरु जी का इतिहास कथन करदिया होईयां भुल्लां चुक्कां दी खिमा